ਗਰੀਬਨ ਬਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਜਨਮ ਸਾਖੀ ਸਤਿਗੁਰਾਂ ਦਾ ਪਵਿੱਤਰ ਇਤਿਹਾਸ ਆਪ ਜੀ ਸਰਵਣ ਕਰ ਰਹੇ। ਗਰੀਬਨ ਬਾਜ ਦਯਾਨਿਦ ਸਵਾਮੀ ਜੀ ਇੱਕ ਨਗਰ ਵਿੱਚ ਆਏ ਨੇ ਜਿਸ ਨਗਰ ਦਾ ਨਾਮ ਦੀਪਾਲਪੁਰ ਹੈ। ਨਗਰ ਦੇ ਵਾਸੀਆਂ ਨੇ ਸਤਿਗੁਰਾਂ ਨੂੰ ਨਗਰ ਵਿੱਚ ਟਿਕਾਣਾ ਨਹੀਂ ਕਰਨ ਦਿੱਤਾ। ਰਾਤ ਦਾ ਸਮਾਂ ਸਤਿਗੁਰੂ ਜੀ ਨਗਰ ਤੋਂ ਬਾਹਰ ਬਾਹਰ ਇੱਕ ਕੁਟੀਆ ਵਿੱਚ ਆਏ ਨੇ ਜਿਹਦੇ ਵਿੱਚ ਇੱਕ ਕੁਸ਼ਤੀ ਹੈ, ਕੋਹੜੀ ਹੈ। ਕੋਹੜੀ ਆਪਣੇ ਸਰੀਰ ਦੇ ਕੁਸ਼ਟ ਕਰਕੇ ਬੜਾ ਭਿਆਨਕ ਦਰਦ ਨਾਲ ਬੇਬਲ ਹੈ। ਸਾਰੀ ਰਾਤ ਹਾਏ ਹਾਏ ਕਰਦਾ ਰਿਹਾ, ਨਾਲੇ ਪੁੱਛਦਾ, ਮਹਾਰਾਜ ਆਪ ਜੀ ਇੱਥੇ ਕਿਵੇਂ? ਮੇਰੇ ਕੋਲ ਤਾਂ ਜਾਨਵਰ ਵੀ ਆਉਣ ਤੋਂ ਸੰਕੋਚ ਕਰਦੇ ਨੇ, ਇਤਨੀ ਬਦਬੂ ਤੇ ਇਤਨੀ ਭਿਆਨਕ ਮੇਰੀ ਦਸ਼ਾ ਹੈ। ਇਹਨੂੰ ਬੇਬਲ ਹੋਇਆ ਵੇਖ ਕੇ ਸਤਿਗੁਰੂ ਜੀ ਨੇ ਜੀਵਾਂ ਦੇ ਅੰਦਰ ਦੀ ਦਸ਼ਾ, ਜੋ ਮਨੁੱਖ ਵਿਕਾਰਾਂ ਵਿੱਚ ਤਪ ਰਹੇ ਨੇ ਉਹਨਾਂ ਦੀ ਦਸ਼ਾ ਸਤਿਗੁਰਾਂ ਨੇ ਆਪਣੀ ਬਾਣੀ ਵਿੱਚ ਬਿਆਨ ਕੀਤੀ। ਧਨਾਸਰੀ ਰਾਗ ਵਿੱਚ ਸ਼ਬਦ ਉਚਾਰਨ ਕੀਤਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਬਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਵਿਣ ਬੋਲੇ ਜਾਣਾ ਸਭ ਸੋਏ, ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਨ ਆਖੈ ਸਭ ਜਾਏ। ਇਹ ਪਾਵਨ ਸ਼ਬਦ ਜਿਸ ਵੇਲੇ ਸਤਿਗੁਰਾਂ ਨੇ ਉਚਾਰਨ ਕੀਤਾ, ਸੁਣਦਿਆਂ ਸਾਰ ਕੋਹੜੀ ਦਾ ਰੋਗ ਰਾਜੀ ਹੋ ਗਿਆ। ਨਗਰ ਨਿਵਾਸੀਆਂ ਨੂੰ ਪਤਾ ਲੱਗਾ, ਦੀਪਾਲਪੁਰ ਦੇ ਨਗਰ ਦੇ ਲੋਕ ਗੁਰੂ ਸ਼ਰਨ ਚਾ ਕੇ ਆਪਣੀ ਭੁੱਲ ਬਖਸ਼ਾਉਂਦੇ ਹਨ। ਸਤਿਗੁਰਾਂ ਦੀ ਚਰਨ ਪੋਲ ਲੈ ਕੇ ਸਭ ਨੇ ਸਿੱਖੀ ਧਾਰਨ ਕੀਤੀ। ਸਤਿਗੁਰੂ ਜੀ ਨੇ ਧਰਮਸ਼ਾਲਾ ਬਣਾ ਦੋਵੇਂ ਵੇਲੇ ਧਰਮਸ਼ਾਲਾ ਵਿੱਚ ਕਥਾ ਕੀਰਤਨ ਦੇ ਪ੍ਰਵਾਹ ਚਲਾਉਣ ਦਾ ਹੁਕਮ ਕੀਤਾ। ਸੱਚੇ ਨਾਮ ਦੇ ਜਾਪ ਦਾ ਜਪਣ ਦਾ ਹੁਕਮ ਕੀਤਾ ਹੈ। ਔਰ ਇਸ ਨਗਰ ਦੇ ਨਿਵਾਸੀਆਂ ਨੂੰ ਤਾਰ ਕੇ ਸਤਿਗੁਰੂ ਜੀ ਦੀਪਾਲਪੁਰ ਤੋਂ ਅੱਗੇ ਵਧੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਗਰੀਬਨ ਬਾਜ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਸਰਵਣ ਕਰਨ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਚਰਣਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜੀਏ, ਇਕਾਗਰਤਾ ਬਣਾਉਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ, ਦੋਹਰਾ ਨਾਮ ਬਿਕੈ ਜਿਨ ਲਿਵ ਲਗੀ, ਹਉਮੈ ਸਰਬਨ ਸਾਈ।
26ਵਾਂ ਅਧਿਆਇ ਸ੍ਰੀ ਨਾਨਕ ਪ੍ਰਕਾਸ਼ ਦੇ ਉਤਰਾਰਧ ਹਿੱਸੇ ਦਾ ਪ੍ਰਾਰੰਭ ਹੋ ਰਿਹਾ। ਅਧਿਆਇ ਆਰੰਭਣ ਤੋਂ ਪਹਿਲਾਂ ਮਰਿਆਦਾ ਹੈ ਕਿ ਮੰਗਲਾ ਚਰਨ ਕਰਨਾ। ਮਹਾਕਵੀ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਦੀ ਚੂੜਾਮਣੀ ਜੀ ਸੰਤ ਜਨਾਂ ਦਾ ਮੰਗਲਾ ਚਰਨ ਕਰ ਰਹੇ ਹਨ। ਕਿਹੜੇ ਸੰਤ ਜਨ? ਜਿਨ੍ਹਾਂ ਬਾਰੇ ਦੱਸਦੇ ਨੇ ਕਿ ਜਿਨ੍ਹਾਂ ਸੰਤ ਜਨਾਂ ਨੇ ਆਪਣੇ ਹਿਰਦੇ ਚੋਂ ਹਉਮੈ ਨੂੰ ਨਸਾ ਦਿੱਤਾ, ਜਿਨ੍ਹਾਂ ਦੇ ਹਿਰਦੇ ਚੋਂ ਹਉਮੈ ਦਾ ਰੋਗ ਚਲਾ ਗਿਆ, ਔਰ ਜਿਹੜੇ ਸੰਤ ਜਨ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਨਾਮ ਨਾਲ ਲਿਵ ਲਾਉਂਦੇ ਹਨ, ਜਿਨ੍ਹਾਂ ਦੇ ਹਿਰਦਿਆਂ ਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਲਿਵ ਲੱਗੀ ਹੋਈ ਹੈ।
ਤਿੰਨ ਸੰਤਨ ਬੰਦੋ ਚਰਨ ਉਚਰੋ ਕਥਾ ਬਣਾਏ।
ਨਾਮ ਚ ਜਿਨ੍ਹਾਂ ਸੰਤ ਜਨਾਂ ਦੀ ਲਿਵ ਲੱਗੀ ਹੈ, ਐਸੇ ਸੰਤ ਜਨਾਂ ਦੇ ਚਰਨਾਂ ਤੇ ਮੈਂ ਵੰਦਨਾ ਕਰਦਾ ਹਾਂ, ਐਸੇ ਸੰਤ ਜਨਾਂ ਨੂੰ ਮੈਂ ਨਮਸਕਾਰ ਕਰਦਾ ਹਾਂ, ਔਰ ਨਮਸਕਾਰ ਕਰਕੇ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਜੋ ਪਾਵਨ ਅੰਮ੍ਰਿਤ ਕਥਾ ਹੈ, ਅੰਮ੍ਰਿਤ ਕਥਾ ਨੂੰ ਆਪਣੀ ਰਸਨਾ ਤੋਂ ਉਚਾਰਦਾ ਹਾਂ।
ਚੋਪਈ ਕਹਿ ਬਾਲਾ ਸ਼੍ਰੀ ਅੰਗਦ ਸੁਣੀਏ।
ਇਹ ਸਾਰਾ ਇਤਿਹਾਸ ਬ੍ਰਹਮ ਗਿਆਨੀ ਭਾਈ ਬਾਲਾ ਜੀ श्री गुरु अंगद देव साहब जी दे दरबार विच खडूर साहब दी धरती ते गुरुद्वारा मल अखाड़ा साहब विखे सरवण करवा रहे हैं। इस करके गुरु अंगद साहब नूं संबोधन करके कहिंदे भाई बाला जी, हे गुरु अंगद देव साहब जी, सुनो सतगुरु गुरु नानक साहब जी दी अमृत कथा।
रुचर कथा गुण गन युत गुनिए।
महाराज गुरु नानक साहब दी कथा बड़ी रुचर सुंदर है, जेदे च सारी गुण ने, गुणा दे सहत सतगुरु गुरु नानक साहब जी दी कथा भरी हुई है। जदों कोई सतगुरु गुरु नानक साहब दी कथा नूं सुनदा है, जेड़े गुण सतगुरां दी कथा विच वर्णन कीते जांदे ने, उह स्रोतियां विच सहजे सहजे वसण लग पैंदे हन। उह गुण उहनां दे हिरदे च आउण लग पैंदे ने, जेड़े गुण सतगुरां दी कथा विच वर्णन कीते जांदे हन।
मार्ग चले जाए गत दाई।
मुक्ति दाते सतगुरु गुरु नानक साहब जी दीपालपुर नगर दे जीवां दा उधार करके एथो अगे नू वधे हन।
गोबिंद लोक मिले कछ आई।
रस्ते च जांदियां जांदियां एकांत विच कुछ संत जन, गोबिंद लोक दा मतलब है जेड़े परमेश्वर दे प्यारे अकाल पुरख दे भगत संत, उह महाराज गुरु नानक साहब जी नू रस्ते च मिले। कुछ संत जना दी टोली सी, क्योंकि बहुत सारे संत जन अक्सर टोलियां बना के रमत बना के नगरां विच फिरिया करदे सन, जीवां नू परमेश्वर दे नाम नाल जोड़िया करदे सन। जेड़े रब दे प्यारे संत जन सन, उह अपने डेरे बना के नहीं सन बैठदे, ऐसी मर्यादा सी। उह कुछ संत जनां दी टोली सी जेड़ी रस्ते विच महाराज गुरु नानक साहब सच्चे पातशाह जी महाराज जी नूं मिली।
सबन पदन पर बंधन ठानी।
उहना सारे संत जनां नूं पता लगा वी इह गुरु नानक पातशाह ने। जदों जानकारी होई, उहना सारे संतां ने, सारिया भगतां ने महाराज गुरु नानक साहब जी दे सोहणे जे चरण कमलां ते मत्था टेकिया, महाराज गुरु नानक साहब दे सुंदर चरणा दे उत्ते नमस्कार कीते।
बैठ गए उचरी मुख बानी।
और बैठ गए, विचार होण लगी, संत मिले कुछ सुनिया कहिया, मिले असंत मस्त कर रही है। रब दे प्यारे संत जना दा मेला होवे, उत्थे कुछ कहना सुनना चाहिदा, इह मर्यादा है। तो सारे संत जन सतगुरु सच्चे पातशाह जी महाराज जी दे समेत बैठ गए।
रावर सुजस सुना सब थाई।
उना संतां ने सतगुरु जी नूं बेनती कीती, महाराज गरीब नवाज सतगुरु, हे समात लोक दी धरती ते अवतरत होए जगत गुरु गुरु नानक साहिब जी, असीं तुहाडी बड़ी महिमा सुनी है, ਤੁਹਾਡਾ ਬਹੁਤ ਸਾਰਿਆਂ ਗੁਰਮੁਖਾਂ ਪਿਆਰਿਆਂ ਭਗਤਾਂ ਕੋਲੋਂ ਸੁਜਸ ਸੁਣਿਆ ਹੈ।
ਕੀਰਤ ਪਸਰ ਰਹੀ ਅਧਿਕਾਈ।
ਮਹਾਰਾਜ ਜੀ, ਤੁਹਾਡੀ ਕੀਰਤੀ ਸਾਰੇ ਜਗਤ ਵਿੱਚ ਪਸਰ ਰਹੀ ਹੈ, ਤੁਹਾਡੀ ਵਡਿਆਈ, ਤੁਹਾਡੀ ਸੋਭਾ, ਤੁਹਾਡੀ ਮਹਿਮਾ ਘਰ ਘਰ ਵਿੱਚ ਪ੍ਰਗਟ ਹੋ ਰਹੀ ਹੈ।
ਜਹਿਤ ਮਿਲਾਪ ਬਿਤਿਓ ਕਿਤ ਕਾਲਾ।
ਮਹਾਰਾਜ ਜੀ, ਅਸੀਂ ਸਾਰੇ ਚਾਹੁੰਦੇ ਸੀ ਕਿ ਕਦੇ ਤੁਹਾਡੇ ਨਾਲ ਸਾਡਾ ਮਿਲਾਪ ਹੋਵੇ, ਅਸੀਂ ਕਦੇ ਤੁਹਾਡੀ ਸੰਗਤ ਕਰੀਏ, ਤੁਹਾਡੇ ਨਾਲ ਮਿਲੀਏ, ਇਹ ਸਾਡੇ ਸਾਰਿਆਂ ਦੇ ਮਨਾਂ ਦੀ ਇੱਛਾ ਸੀ, ਕਾਮਨਾ ਸੀ।
ਅਕਸ ਮਾਤਰ ਅਬ ਮਿਲੀ ਕਿਰਪਾਲਾ।
ਸਾਡੇ ਕਰਮ ਚੰਗੇ ਸਨ ਕਿ ਅੱਜ ਅਕਸ ਮਾਤਰ ਆਪ ਜੀ ਦਾ ਮਿਲਾਪ ਹੋ ਗਿਆ। ਅਸੀਂ ਸਾਰੇ ਚਾਹੁੰਦੇ ਸੀ ਤੁਹਾਨੂੰ ਮਿਲਣਾ, ਮਹਾਰਾਜ ਤੁਸੀਂ ਸਾਡੇ ਤੇ ਤਰਸ ਕੀਤਾ, ਦਇਆ ਕੀਤੀ ਹੈ, ਅੱਜ ਅਕਸ ਮਾਤਰ ਆਪ ਜੀ ਨੇ ਆਪਣੇ ਦਰਸ਼ਨ ਦੇ ਕੇ ਸਾਨੂੰ ਕਿਰਤਾਰਥ ਕੀਤਾ ਹੈ।
ਕਰਨ ਸੰਭਾਖਣ ਰਾਵਰ ਸਾਥਾ।
ਮਹਾਰਾਜ ਜੀ, ਸਾਡਾ ਮਨ ਸੀ ਕਿ ਜਦੋਂ ਤੁਸੀਂ ਮਿਲੋਗੇ, ਅਸੀਂ ਤੁਹਾਡੇ ਨਾਲ ਗੋਸ਼ਟ ਕਰਾਂਗੇ। ਗੋਸ਼ਟ ਦਾ ਮਤਲਬ ਵਿਚਾਰ ਚਰਚਾ ਕਰਾਂਗੇ, ਆਪਣੇ ਮਨਾਂ ਦੇ ਕੁਝ ਸਵਾਲ ਨੇ, ਉਹਨਾਂ ਸਵਾਲਾਂ ਦੇ ਜਵਾਬ ਤੁਹਾਡੇ ਕੋਲੋਂ ਲਵਾਂਗੇ ਜਗਿਆਸਾ ਦੇ ਨਾਲ। ਇਹ ਸਾਡੇ ਸਾਰਿਆਂ ਦੇ ਮਨਾਂ ਦੀ ਇੱਛਾ ਸੀ, ਤਾਂਗ ਸੀ, ਅੱਜ ਅਕਸ ਮਾਤਰ ਆਪ ਜੀ ਦੇ ਨਾਲ ਸਾਡਾ ਮਿਲਾਪ ਹੋਇਆ ਹੈ।
ਬੂਜਨ ਚੈ ਪ੍ਰਭੂ ਕੀ ਗਾਥਾ।
ਮਹਾਰਾਜ ਜੀ, ਅਸੀਂ ਰੱਬ ਦੇ ਘਰ ਦੀ ਗਾਥਾ ਤੁਹਾਡੇ ਕੋਲੋਂ ਪੁੱਛਣਾ ਚਾਹੁੰਦੇ ਹਾਂ। ਅਸੀਂ ਚਾਹੁੰਦੇ ਸੀ ਜਦੋਂ ਗੁਰੂ ਨਾਨਕ ਸਾਹਿਬ ਮਿਲਣਗੇ, ਤਾਂ ਉਹਨਾਂ ਕੋਲੋਂ ਨਿਰੰਕਾਰ ਦੇ ਘਰ ਦੀ ਗਾਥਾ ਸੁਣਾਂਗੇ।
ਜੇ ਆਇਸ ਤੁਮ ਦਿਓ ਗੁਸਾਈ,
ਮਹਾਰਾਜ ਜੇ ਤੁਹਾਡੀ ਆਗਿਆ ਹੋਵੇ, ਮਹਾਰਾਜ ਜੇ ਤੁਸੀਂ ਆਗਿਆ ਦੇਵੋ,
ਕਰੇ ਆਪਣੋ ਪ੍ਰਸ਼ਨ ਬਣਾਈ,
ਅਸੀਂ ਆਪਣੇ ਪ੍ਰਸ਼ਨ ਆਪਣੇ ਸਵਾਲ ਤੁਹਾਡੇ ਕੋਲ ਕਰਾਂਗੇ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ। ਬਿਨਾਂ ਤੁਹਾਡੀ ਆਗਿਆ ਤੋਂ ਨੀ, ਸਾਡੇ ਮਨਾਂ ਚ ਪਰਮੇਸ਼ਰ ਦੇ ਸੰਬੰਧੀ ਸਵਾਲ ਨੇ, ਅਸੀਂ ਨਿਰੰਕਾਰ ਪਰਮੇਸ਼ਰ ਦੇ ਘਰ ਦੀ ਕੁਝ ਗਾਥਾ ਤੁਹਾਡੇ ਕੋਲੋਂ ਪੁੱਛਣੀ ਹੈ, ਜੇ ਤੁਸੀਂ ਆਗਿਆ ਕਰੋ ਤੇ ਅਸੀਂ ਪੁੱਛੀਏ।
ਸੁਣ ਕਰ ਸ਼੍ਰੀ ਗੁਰੂ ਗਿਰਾ ਉਚਾਰੀ,
ਇਹਨਾਂ ਸੰਤ ਜਨਾਂ ਦੀ ਬੇਨਤੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਸੁਣੀ। ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਤੁਮ ਬੂਜਨ ਪਰ ਹਾਂ ਬਲਿਹਾਰੀ।
ਮਹਾਰਾਜ ਜੀ ਕਹਿਣ ਲੱਗੇ, ਤੁਹਾਡੇ ਪੁੱਛਣੇ ਤੇ ਅਸੀਂ ਬਲਿਹਾਰ। ਮਹਾਰਾਜ ਜੀ ਕਹਿੰਦੇ, ਵੇਖੋ ਸਤਿਗੁਰੂ ਨਾ ਮਹਾਂਪੁਰਸ਼ਾਂ ਦਾ ਕਿਵੇਂ ਸਤਿਕਾਰ ਕਰਦੇ। ਕਹਿੰਦੇ, ਤੁਸੀਂ ਪੁੱਛੋ, ਤੁਹਾਡੇ ਪੁੱਛਣ ਤੋਂ ਅਸੀਂ ਬਲਿਹਾਰ ਜਾਈਏ। ਕਿਉਂ ਨਾ ਪੁੱਛੋ, ਜਰੂਰ ਪੁੱਛੋ, ਤੁਹਾਡੇ ਪੁੱਛਣੇ ਤੋਂ ਬਲਿਹਾਰ।
ਜਾਂ ਤੇ ਪਇਓ ਪ੍ਰੇਮ ਅਭਿਰਾਮੋ,
ਕਿ ਤੁਹਾਡੇ ਹਿਰਦਿਆਂ ਵਿੱਚ ਉਸ ਪਰਮੇਸ਼ਰ ਦਾ ਪ੍ਰੇਮ ਵਸਦਾ ਤੇ ਤੁਸੀਂ ਉਸ ਪਰਮੇਸ਼ਰ ਸੰਬੰਧੀ ਕੁਝ ਪੁੱਛੋ ਬੋਲੋ ਤੇ ਅਸੀਂ ਕਿਉਂ ਨਾ ਆਗਿਆ ਦੇਈਏ। ਆਗਿਆ ਹੈ, ਤੁਸੀਂ ਜਰੂਰ ਪੁੱਛੋ, ਤੁਹਾਡੇ ਹਿਰਦਿਆਂ ਚ ਪਾਰ ਬ੍ਰਹਮ ਪਰਮੇਸ਼ਰ ਦੀ ਪ੍ਰੇਮਾ ਭਗਤੀ ਹੈ।
ਹਰ ਚਰਚਾ ਭਗਤਨ ਕੋ ਕਾਮੋ,
ਨਾਲੇ ਭਗਤਾਂ ਦਾ ਕੰਮ ਹੀ ਆ ਹਰੀ ਚਰਚਾ। ਕੋਈ ਪੁੱਛੇ ਵੀ ਭਗਤਾਂ ਦਾ ਕੰਮ ਕੀ, ਵਪਾਰੀ ਦਾ ਕੰਮ ਹੁੰਦਾ ਵਪਾਰ ਕਰਨਾ, ਦੁਕਾਨਦਾਰ ਦਾ ਕੰਮ ਹੁੰਦਾ ਦੁਕਾਨਦਾਰੀ ਕਰਨੀ, ਕਿਸਾਨ ਦਾ ਕੰਮ ਹੁੰਦਾ ਕਿਰਸਾਨੀ ਕਰਨੀ, ਤੇ ਜਿਹੜੇ ਰੱਬ ਦੇ ਪਿਆਰੇ ਭਗਤ ਨੇ ਉਹਨਾਂ ਦਾ ਕੰਮ ਕੀ ਹੈ। ਮਹਾਰਾਜ ਜੀ ਕਹਿੰਦੇ, ਉਹਨਾਂ ਦਾ ਕੰਮ ਹੈ ਹਰੀ ਦੀ ਚਰਚਾ ਕਰਨੀ, ਉਹਨਾਂ ਦਾ ਇੱਕੋ ਹੀ ਕੰਮ ਹੈ, ਹਰ ਚਰਚਾ ਪਰਮੇਸ਼ਰ ਦੀ ਚਰਚਾ, ਅਕਾਲ ਪੁਰਖ ਦੇ ਸੰਬੰਧ ਦੀਆਂ ਵਡਿਆਈਆਂ, ਪਰਮੇਸ਼ਰ ਦੀਆਂ ਸਿਫਤਾਂ। ਮਹਾਰਾਜ ਜੀ ਕਹਿੰਦੇ, ਹਰੀ ਭਗਤਾਂ ਦਾ ਕੰਮ ਹੀ ਇਹ ਹੈ ਕਿ ਹਰੀ ਚਰਚਾ ਕਰਨੀ।
ਇਸ ਬਿਦ ਸਫਲੀ ਘੜੀ ਬਿਹਾਵੇ,
ਜਦੋਂ ਤੁਸੀਂ ਸਾਡੇ ਨਾਲ ਬਹਿ ਕੇ ਹਰੀ ਚਰਚਾ ਕਰੋਗੇ ਹੇ ਸੰਤ ਜਨੋ, ਇਹ ਘੜੀਆਂ ਸਫਲ ਹੋਣਗੀਆਂ, ਇਹ ਘੜੀਆਂ ਪਵਿੱਤਰ ਹੋਣਗੀਆਂ, ਇਹ ਨਿਰੰਕਾਰ ਦੇ ਘਰ ਵਿੱਚ ਲੇਖੇ ਚ ਲੱਗਣਗੀਆਂ।
ਗਿਆਨ ਕਥਾ ਕੋ ਸੁਨੇ ਸੁਣਾਵੇ,
ਜੇ ਕੋਈ ਇਸ ਗਿਆਨ ਦੀ ਕਥਾ ਨੂੰ ਸੁਣਦਾ ਜਾਂ ਫਿਰ ਇਸ ਗਿਆਨ ਦੀ ਕਥਾ ਨੂੰ ਸੁਣਾਉਂਦਾ ਹੈ,
ਦੋਹਰਾ ਸੰਤ ਕਹੇ ਕਰਤਾਰ ਜੋ ਕੈਸੇ ਤਾਈ ਬਣਾਏ।
ਮਹਾਰਾਜ ਜੀ ਕਹਿੰਦੇ, ਗਿਆਨ ਦੀ ਕਥਾ ਸੁਣਾਣੀ ਤੇ ਸੁਣਨੀ, ਜਿਹਦੇ ਵਿੱਚ ਸਮਾਂ ਲੰਘਦਾ, ਜਿਹੜਾ ਘੜੀਆਂ ਆ ਜਿਹੜੀਆਂ ਸਤਸੰਗ ਦੀਆਂ ਘੜੀਆਂ ਨੇ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ, ਸਫਲੀਆਂ ਹੁੰਦੀਆਂ ਸੰਤ ਜੀ। ਜਦੋਂ ਮਹਾਰਾਜ ਜੀ ਨੇ ਬਚਨ ਕਹੇ, ਅੱਗੋਂ ਨਾ ਸੰਤ ਜਨਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਕਰਤਾਰ ਦਾ ਸਰੂਪ ਵਰਣਨ ਕਰਕੇ ਸੁਣਾਓ ਸਾਨੂੰ, ਕਿ ਕਰਤਾਰ ਦਾ ਜਿਹੜਾ ਬਣਾਓ ਹੈ, ਉਹਦਾ ਜੋ ਸਵਰੂਪ ਹੈ ਕਰਤਾਰ ਦਾ, ਉਹ ਕੈਸਾ ਹੈ।
ਰੂਪ ਰੰਗ ਜਸ ਚਿੰਨ ਹੈ ਸੋ ਤੁਮ ਦਿਓ ਸੁਣਾਏ।
ਉਸ ਕਰਤਾਰ ਦਾ ਕਿਹੋ ਜਿਹਾ ਰੂਪ ਹੈ, ਉਹਦਾ ਕਿਹੋ ਜਿਹਾ ਰੰਗ ਹੈ, ਉਹਦੇ ਕਿਹੋ ਜਿਹੇ ਚਿੰਨ ਚੱਕਰ ਨੇ, ਆਪ ਦੀ ਕਿਰਪਾ ਕਰਕੇ ਸਾਨੂੰ ਸਰਵਣ ਕਰਾਓ ਮਹਾਰਾਜ। ਪੁੱਛੋ ਸੰਤ ਮੇਰਾ ਠਾਕੁਰ ਕੈਸਾ, ਦੱਸੋ ਮਹਾਰਾਜ ਸਾਡਾ ਉਹ ਠਾਕੁਰ ਸਵਾਮੀ ਕਿਹੋ ਜਿਹਾ ਹੈ, ਉਹਦਾ ਰੂਪ ਕੈਸਾ ਹੈ, ਉਹਦਾ ਰੰਗ ਕੈਸਾ ਹੈ, ਉਹਦੇ ਹੱਥਾਂ ਪੈਰਾਂ ਦੇ ਚਿੰਨ ਨਿਸ਼ਾਨੀਆਂ ਚੱਕਰ ਕੀ ਹਨ, ਆਪ ਦੀ ਕਿਰਪਾ ਕਰਕੇ ਸਾਨੂੰ ਸਰਵਣ ਕਰਾਓ।
ਜੋ ਪਈ ਸਭ ਪ੍ਰਮਾਣ ਬਤਾਵੋ ਤੇ ਕੋ,
ਪਰਮੇਸ਼ਰ ਦੇ ਸਰਵ ਪ੍ਰਮਾਣ ਆਪ ਦੀ ਕਿਰਪਾ ਕਰਕੇ ਸਾਨੂੰ ਦੱਸੋ।
ਸੁਰ ਨਰ ਖੋਜਿਤ ਫਿਰ ਹੀ ਜੇ ਕੋ,
ਜਿਸ ਪਰਮੇਸ਼ਰ ਨੂੰ ਦੇਵਤੇ ਮਨੁੱਖ ਤੇ ਵੱਡੇ ਵੱਡੇ ਰਿਸ਼ੀ ਖੋਜ ਰਹੇ ਨੇ, ਲੱਭ ਰਹੇ ਨੇ ਮਹਾਰਾਜ, ਉਸ ਪ੍ਰਭੂ ਦੇ ਸੰਬੰਧ ਵਿੱਚ ਆਪ ਜੀ ਕਿਰਪਾ ਕਰਕੇ ਸਾਨੂੰ ਸੁਣਾਓ।
ਕਿਸ ਪ੍ਰਕਾਰ ਸੋ ਉਤਪਤ ਭਇਓ,
ਉਹ ਪਰਮੇਸ਼ਰ ਕਿਸ ਪ੍ਰਕਾਰ ਉਤਪਤ ਹੋਇਆ ਹੈ, ਕਿਵੇਂ ਉਤਪੰਨ ਹੋਇਆ ਹੈ, आप जी कृपा करके दसो
किदों आप ही ते बन गए हो,
किसे प्रकार उत्पन्न होया है जा वो अपने आप ही बन गया, ओनू किसे ने बनाया, किसे प्रकार नाल वो पैदा होया जा फिर
तुम हो मिले पेव सब जानो।
महाराज तुसी उस करतार नू मिले हुए हो, इस करके उस करतार दा सारा भेद सारा रहस ओ तुसी जान दे हो।
परा उरा लख लईत पछानो,
परा उरा इधरला पासा ते पारला पासा तुसी उरार पार नू जानन वाले हो।
सुन गुण खानी उचरी बानी,
गुणा दी खान सतगुरु जी ने जदो इना संत जना दी बेनती सुनी, सुन के सतगुरु दयानिद स्वामी जी बोले
अहो संत ते अंत न जानी।
महाराज जी कहन लगे हे संत जनो, उस करतार दा अंत नहीं जानिया जा सकता, वो अंत तो परे है, बेअंत है, तू बेअंत को विरला जाना है, ओदा अंत नहीं है, वो अंत तो परे है।
कहन बेअंत अंत ए आही,
ओनू बेअंत 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 कहना यही ओदा अंत है। महाराज जी कहंदे ओदा अंत नहीं, ओदा ओनू बेअंत कहना ही ओदा अंत है। कलगीधर जी दे बचन ने बेअंत 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 को करंत पाठ पेखी है, सिद्ध सुति तपस्पति बनस्पति बसेखी है, परमेश्वर बेअंत है बेअंत है बेअंत है, ओनू बेअंत कहना यही ओदा अंत है।
और नते को जानियो जाही,
और कोई ओदा अंत नहीं जानिया जांदा, अंत ना सिफती कहण ना अंत, अंत ना करना, ओदे परमेश्वर दे स्वरूप बारे किवें तुसी अंत पा सकदे हो, ओदियां सिफतां करके ओदा अंत नहीं, ओदियां वड्याईयां करके सुनी जाइए तां वी ओदा अंत नहीं, ओ बेअंत है। हां जी
द्वादश मास बरख है जोई,
महाराज जी हुण दस दे कैसा बेअंत, दस दे ने कैसी बेअंत ताई है। कहंदे साढ़े बारह साल बीत जाने इस धरती ते, बारह सालां दा समा जदो साडा इस धरती ते बीतदा है।
निस दिन एक सुरन को सोई,
जेडे देवते ने देवपुरी च स्वर्गपुरी विच उना दा एक दिन ते एक रात बीतदा है, साढ़े बारह साल बीतदे है, इन्ना फर्क है। ए गल तां हुण अजकल साइंस भी कहिंदी है कि जेडे होर ग्रह ने इस धरती तो इलावा उथे दिन उथों दा समा इस धरती नालों बहुत विशाल है, इथे छे छे महीनियां दा समा बीत जांदा, उथे एक दिन ही बीतदा है। इसे तरह देवपुरी दे विच जेड़े देवते ने साढ़े बारह साल बीत जान ता उना दा एक दिन ते एक रात बीतदी है।
द्वै सहंसर जुग सुर को होए,
ते दो जुग, हां जी
द्वै सहंसर जुग सुर को होए,
ते दो हजार युग दा समा जदो देवतियां दा बीतदा है।
ब्रह्मे को निस दिन है सोए,
उन्ना समा ब्रह्मा जी दा एक दिन ते एक रात विच बीतदा है, यानी कि बारह साल साढ़े बीतन धरती ते, ते एक दिन ते एक रात हुंदी है देवतियां दी, देवतियां दे दो हजार युग बीत जान, दो हजार युग ते इन्ना समा एक दिन ते एक रात दा है ब्रह्मा जी दा, एडी लम्मी उना दी आयु है, एक दिन ते एक रात ब्रह्मा जी दा बीतदा है।
अस निस दिन के सम्मत शत है,
कहदे एहो जे ब्रह्मा जी दे सौ साल बीतन, एहो जे यानी कि दो हजार साल दा एक दिन ते एक रात है ब्रह्मा जी दा, दो हजार युगां दा समा, साल नहीं युगां दा, उन्ना एक दिन ते एक रात बीतदा, ते उन्ने दिनां दे नाल तीन सौ पैंठ दे हिसाब नाल चलदिआं चलदिआं दिनां दी गिणती करदिआं सौ साल जदो ब्रह्मा जी दी जिंदगी दा बीतदा है
सो ब्रह्मे की बैस गिनत है
एक ब्रह्मा जी दी उम्र है सौ साल दी इतनी आयु ब्रह्मा जी दी गिनी जांदी है
आहे बिशन को निस दिन सोई
ब्रह्मा जी दे सौ साल विष्णु जी दा एक दिन ते एक रात दी आयु है विष्णु जी उना दा एक दिन ते एक रात बीत दा भाई गुरदास साहब जी ने इहदे बारे अपनिया वारा विच लिखिया कि ब्रह्मे दा एक दिवस बिहाव है लख वरियां दी आरजा उहदे विच अगे वचन करदे है कहिंदे एक दिन ते एक रात सौ साल ब्रह्मा जी दा बीते ते विष्णु जी दा बीतदा है
बरख सह से अस जब तिस होई
ते सौ साल जदों विष्णु जी दे इस तरह दे बीतदे हन
तब तन तजनो विष्णु प्रमानो
ते विष्णु जी दी इतनी आयु है इतनी उम्र है इन्नी उम्र विच विष्णु जी तन त्यागदे ने
एक दिवस शिव को सो पछानो
विष्णु जी दी जितनी उम्र है सौ साल लम्मी उन्ना एक दिन ते एक रात शिव जी भगवान दा बीतदा इतनी आयु है उहदी उन्ना दा एक दिन ते एक रात बीतदी है
ऐसे होए बरख शत जबई
और इस तरह शिव जी दे जदो सौ साल दा समा जिंदगी दा बीतदा है
तन को छोर देहि शिव तबई
तो शिव भी उस वेले समा जांदे ओ भी अपना तन त्याग दिंदे तदे गुरु कलगीधर जी दे बचन एक शिव भय एक गए एक फिर भय रामचंद कृष्ण के अवतार भी अनेक है मोहन दी मदार के ते असनी कुमार के ते अंसा अवतार के ते काल बस पए है ये कितने हो तो कहदे उस वेले शिव भी समाप्त हो जांदे
इतनो काल बीते हो जोई
और शिव जी भगवान दा जेड़ा सौ साल दा समा बीतदा इन्ना समा देखो कितनी लम्मी आयु इतना समा जदो शिव जी दा बीतदा है
एक निमख माया की सोई
परमेश्वर दी जेड़ी माया है माया दा केवल एक निमख मात्र दा समा बीतदा शिव जी दी इन्नी आयु विच निमख किन्ना हुंदा है अख खोल के बंद कर लो बाजा बंद करके खोल लो जिन्ना समा लगदा है इन्ना समा बीतदा केवल माया दा माया किन्नी प्रबल है इना कु समा माया दा ही बीतदा महाभारत दे पर्व च जिक्र आउंदा एक बार अर्जन जी कहण लगे भगवान कृष्ण जी नू मैं तुहाडी माया वेखणी भगवान जी कहंदे हां मेरी माया बड़ी प्रबल है भी तू ना वेख ओदा ही मान लै भी प्रबल है कहंदा नहीं मैं वेखणी है जिद करन लग पिया रथ ते सवार हो के जा रहे से एक नदी दे कंडे ते उथो उतरे भगवान कृष्ण जी कहन लगे अर्जन ओ सामने नदी है मैं इथे दातन कर लेना ते तू उस नदी च ओने नू स्नान करके आई मैं इथे ही खड़ा होवांगा पर तेनू दिसांगा नहीं अर्जन कहंदा जी ए किवें हो सकदा भी तुसी इथे खड़े होवो ते दिसो ना कहंदे बस तूनू माया विखाणी है ना तू कहना मैं माया वेखणी वेख ला फिर अर्जन गया जाके नहर च स्नान कीता ते जदों बाहर आया ते अगे भगवान जी नजर ना आउण ए लभण टुर पिया नाल ही एक नगर सी एक मंदिर विच पंडित जी कथा कर रहे ने कथा करदिआं पंडित जी कह रहे ने द्वापर युग च भगवान कृष्ण जी होए उना दे समय पांडव होए अर्जन जी ये जाके उत्थे खलो गया भी कथा तां साडी कर रहे ने पर इंज कर रहे ने जिवें असी मर गए होईए वी असी तां हुण वी आ उत्थे पंडित नूं कहण लगा पंडित जी जिहड़े पांडवां ते अर्जन दी तुसी गल करदे हो पांडवां विचों मैं अर्जन पंडित ने आख्या चुप करके बह जा कथा हुंदी है उस तों बाद करदे आ गल तेरे नाल ये चुप जा करके बह गया भी मसला की है कथा दी भोग तो बाद पंडित नूं कहण लगा जी मैं अर्जन कहिंदा जे दुबारा कहा ते हिसाब ला ली किथे अर्जन ते किथे तू कहिंदा जी मैं भगवान कृष्ण जी नाल आया सी इत्थे ते नहर च स्नान कर रहा सी ਉਹ ਬਾਹਰ ਖਲੋਤੇ ਦਾਤਨ ਕਰਦੇ ਸੀ। ਕਹਿਣ ਲੱਗੇ ਵੀ ਤੂੰ ਇਹ ਗੱਲ ਹੋ ਕਹਿ ਰਿਹਾ ਪਰ ਹੋਰ ਨਾ ਕਿਤੇ ਕਹੀਂ। ਕਹਿੰਦਾ ਕਵਾਂ ਕਿਉਂ ਨਾ, ਉਹਨਾਂ ਨੇ ਫੜ ਲਿਆ ਸਾਰਿਆਂ ਨੇ ਵੀ ਤੂੰ ਤੇਰੀ ਕੀ ਮਜਾਲ, ਤੂੰ ਸਾਡੇ ਅਰਜਨ ਦੀ ਬਰਾਬਰੀ ਕਰੇ। ਉਹ ਕਹੇ ਮੈਂ ਆਈ ਅਰਜਨ। ਉਹ ਫੜ ਕੇ ਲੈ ਗਏ ਰਾਜੇ ਕੋਲ। ਰਾਜੇ ਨੂੰ ਜਾ ਕੇ ਕਹਿੰਦੇ ਜੀ ਆਪਣੇ ਆਪ ਨੂੰ ਅਰਜਨ ਦੇ ਨਾਲ ਤੁਲਨਾ ਕਰਦਾ। ਕਹਿੰਦਾ ਮੈਂ ਅਰਜਨ। ਉਹ ਕਹਿੰਦਾ ਮੈਂ ਹਾਂ ਹੀ ਅਰਜਨ। ਰਾਜਾ ਵੀ ਕਹੇ ਖਬਰਦਾਰ ਜੇ ਹੁਣ ਤੂੰ ਮੁੜ ਕੇ ਕਿਹਾ। ਕਹਿੰਦਾ ਜੀ ਪਰਖ ਕਰ ਲੋ ਮੇਰੀ। ਉਹ ਕਹਿੰਦੇ ਕੀ ਕਰੇਗਾ। ਕਹਿੰਦਾ ਮੈਂ ਤੀਰ ਚਲਾ ਕੇ ਵਿਖਾ ਦਿੰਦਾ। ਅਰਜਨ ਨੇ ਤੀਰ ਚਲਾਏ, ਤੀਰ ਵਾਕਈ ਹੁਣ ਹੈ ਤਾਂ ਅਰਜਨ ਹੀ ਸੀ ਨਾ, ਤੀਰ ਚਲਾਏ ਤੇ ਤੀਰ ਵਾਕਈ ਨਿਸ਼ਾਨੇ ਚ ਸੇਧਦਾ। ਉਹ ਕਹਿੰਦੇ ਤੂੰ ਤੀਰ ਜ਼ਰੂਰ ਚਲਾ ਲੈਣਾ ਅਰਜਨ ਵਾਂਗੂ, ਪਰ ਖਬਰਦਾਰ ਜੇ ਆਪਣੇ ਆਪ ਨੂੰ ਅਰਜਨ ਕਿਹਾ। ਤੈਨੂੰ ਮੈਂ ਇੱਥੇ ਰੱਖਣ ਲੱਗਾ ਆਪਣੇ ਕੋਲ ਸੈਨਾਪਤੀ। ਹੁਣ ਕ੍ਰਿਸ਼ਨ ਭਗਵਾਨ ਨੂੰ ਤਾਂ ਕੀ ਲੱਭਣਾ ਸੀ, ਇਹਨੂੰ ਆਪਣੇ ਲਾਲੇ ਪੈ ਗਏ ਵੀ ਜੇ ਮੈਂ ਕਿਹਾ ਅਰਜਨ। ਰਾਜਾ ਕਹਿੰਦਾ ਵਾ ਫੜ ਕੇ ਫਾਹੇ ਟੰਗ ਦਿਆਂਗਾ ਜੇ ਤੂੰ ਕਹਿ ਦਿੱਤਾ ਆਪਣੇ ਆਪ ਨੂੰ ਅਰਜਨ। ਉਹਨੇ ਇਹਨੇ ਆਪਣੇ ਕੋਲ ਭਰਤੀ ਕਰ ਲਿਆ। ਕਹਿੰਦਾ ਇਹਦਾ ਨਾਂ ਆ ਪਰਦੇਸੀ। ਹੁਣ ਇਹਨੇ ਆਪਣੇ ਆਪ ਦਾ ਨਾਮ ਧਰਾ ਲਿਆ ਅਰਜਨ ਨੇ ਪਰਦੇਸੀ। ਦਿਨਾਂ ਵਿੱਚ ਸਿਪਾਹੀ ਤੋਂ ਸੈਨਾਪਤੀ ਹੋ ਗਿਆ, ਹੈ ਤਾਂ ਯੋਧਾ ਸੀ ਨਾ ਸ਼ਸਤਰਧਾਰੀ। ਰਾਜੇ ਨੇ ਆਪਣੀ ਲੜਕੀ ਇਹਨੂੰ ਵਿਆਹ ਦਿੱਤੀ, ਇਹਨੂੰ ਘਰ ਜਵਾਈ ਬਣਾ ਲਿਆ ਵੀ ਰਾਜ ਭਾਗ ਵੀ ਇਹ ਸਾਂਭੇਗਾ। ਹੁਣ ਰਾਜਕੁਮਾਰੀ ਨਾਲ ਇਹਦੀ ਸ਼ਾਦੀ ਹੋਈ, ਉਹਦੇ ਨਾਲ ਪ੍ਰੇਮ ਪਿਆ, ਮੋਹ ਪਿਆ, ਬੱਚੇ ਪੈਦਾ ਹੋ ਗਏ। ਹੁਣ ਭੁੱਲ ਗਿਆ ਵੀ ਮੈਂ ਅਰਜਨ ਆਪਣੇ ਆਪ ਨੂੰ ਪਰਦੇਸੀ ਕਹਿੰਦਾ। ਉਹ ਪੰਡਿਤ ਕੋਲ ਜਾ ਕੇ ਕਥਾ ਵੀ ਸੁਣਦਾ ਕਦੇ ਕਦੇ, ਉਹ ਕਥਾ ਵੀ ਸੁਣਾਉਂਦਾ ਪਾਂਡਵਾਂ ਦੀ। ਇਹ ਕਹਿੰਦਾ ਹਾਂ ਹੈ ਸੀ, ਦੁਆਪਰ ਯੁੱਗ ਚ ਹੋਣਗੇ ਉਹ, ਭੁੱਲ ਗਿਆ ਸਭ ਕੁਝ। ਸਮਾਂ ਬੀਤ ਗਿਆ, ਇਹਦੀ ਘਰਵਾਲੀ ਮਰਨ ਕਿਨਾਰੇ ਪਹੁੰਚੀ, ਮੌਤ ਹੋਣ ਲੱਗੀ। ਇਹ ਕੋਲ ਬੈਠਾ ਰੋਈ ਜਾਏ ਹਟਕੋਰੇ ਭਰਦਾ। ਉਹ ਕਹਿਣ ਲੱਗੀ ਕਿਉਂ ਰੋਨਾ ਭਰਤਾ, ਮੈਂ ਮਰ ਗਈ ਤਾਂ ਤੂੰ ਸ਼ਾਦੀ ਹੋਰ ਕਰਾ ਲੈਣੀ। ਕਹਿੰਦਾ ਨਹੀਂ, ਮੈਂ ਤਾਂ ਤੇਰੀ ਚਿਖਾ ਚ ਸੜ ਕੇ ਮਰੂ। ਇੰਨੇ ਨੂੰ ਉਹਦੀ ਮੌਤ ਹੋ ਗਈ। ਜਦੋਂ ਉਹਨੂੰ ਸੰਸਕਾਰਨ ਵਾਸਤੇ ਤੁਰੇ ਤੇ ਵੀ ਨਾਲ ਨਾਲ ਕਹਿੰਦਾ ਮੈਂ ਤਾਂ ਨਾਲ ਸੜ ਕੇ ਚਿਖਾ ਚ ਮਰਨਾ। ਉਹ ਕਹਿੰਦੇ ਏਦਾਂ ਦੀ ਰਵਾਇਤ ਨਹੀਂ, ਇਸਤਰੀਆਂ ਸੜ ਕੇ ਮਰਦੀਆਂ ਨੇ ਪਤੀ ਦੀ ਚਿਖਾ ਵਿੱਚ, ਪਤੀ ਨਹੀਂ ਜੇ ਸੜਦੇ। ਉਹ ਕਹਿੰਦਾ ਜੇ ਇਸਤਰੀ ਸੜ ਸਕਦੀ ਤੇ ਪਤੀ ਕਿਉਂ ਨਹੀਂ ਸੜਦਾ, ਮੈਂ ਵੀ ਸੜਾਂਗਾ ਨਾਲ। ਇਹ ਉੱਥੇ ਜਿੱਦ ਕਰਨ ਲੱਗ ਪਿਆ ਉਹਨਾਂ ਨੂੰ ਸੰਸਕਾਰ ਨਾ ਕਰਨ ਦੇਵੇ ਵੀ ਮੈਨੂੰ ਵੀ ਵਿੱਚ ਬਿਠਾਓ। ਉਹ ਕਹਿੰਦੇ ਅਸੀਂ ਤੈਨੂੰ ਸਾੜ ਨਹੀਂ ਸਕਦੇ ਨਾਲ। ਅਖੀਰ ਉਹਨਾਂ ਨੇ ਇਹਦੇ ਤੋਂ ਖਹਿੜਾ ਛੁਡਾਉਣ ਵਾਸਤੇ ਕਹਿੰਦੇ ਉਹ ਸਾਹਮਣੇ ਨਹਿਰ ਵਗਦੀ ਹੈ ਵੀ ਤੂੰ ਚਿਖਾ ਚ ਸੜ ਕੇ ਮਰਨਾ ਤੇ ਜਾ ਕੇ ਇਸ਼ਨਾਨ ਤਾਂ ਕਰਿਆ। ਅਰਜਨ ਕਹਿੰਦਾ ਠੀਕ ਹੈ, ਉਡੀਕ ਕਰ ਲਿਓ, ਕਿਤੇ ਮੇਰੇ ਆਉਣ ਤੋਂ ਪਹਿਲਾਂ ਲਾਂਬੂ ਨਾ ਲਾ ਦਿਓ, ਮੈਂ ਹੁਣੇ ਇਸ਼ਨਾਨ ਕਰਕੇ ਆਇਆ। ਦੌੜਿਆ ਗਿਆ, ਭੱਜਿਆ ਭੱਜਿਆ, ਨਹਿਰ ਚ ਇਸ਼ਨਾਨ ਕਰਕੇ ਬਾਹਰ ਪਿਆ ਆਵੇ ਤੇ ਅੱਗੇ ਭਗਵਾਨ ਕ੍ਰਿਸ਼ਨ ਜੀ ਟੇਢੀ ਜੀ ਲੱਕ ਖੜਕੇ ਤਿਰਭੰਗੀ ਸਰੂਪ ਬਣਾ ਕੇ ਆਪਣਾ ਦਾਤਣ ਜੀ ਕਰ ਰਹੇ ਤੇ ਆਵਾਜ਼ ਮਾਰਦੇ ਅਰਜਨ ਕਿੱਧਰ ਚੱਲਿਆ। ਕਹਿੰਦਾ ਜੀ ਕਿਹੜਾ ਅਰਜਨ, ਉਹ ਤਾਂ ਦੁਆਪਰ ਯੁੱਗ ਚ ਹੋਇਆ। ਭਗਵਾਨ ਜੀ ਕਹਿਣ ਉਹ ਮੈਂ ਕ੍ਰਿਸ਼ਨ ਆ। ਕਹਿੰਦਾ ਖਬਰਦਾਰ, ਕ੍ਰਿਸ਼ਨ ਤਾਂ ਦੁਆਪਰ ਯੁੱਗ ਵਿੱਚ ਹੋਇਆ, ਤੁਸੀਂ ਆਪਣੇ ਆਪ ਨੂੰ ਕ੍ਰਿਸ਼ਨ ਨਾ ਕਿਹੋ, ਮੇਰਾ ਨਾਮ ਹੈ ਪਰਦੇਸੀ। ਭਗਵਾਨ ਜੀ ਕਹਿੰਦੇ ਮੈਂ ਹੀ ਤੈਨੂੰ ਭੇਜਿਆ ਸੀ ਇਸ਼ਨਾਨ ਕਰਨ, ਆ ਵੇਖ ਮੈਂ ਦਾਤਨ ਕਰੀ ਜਾਣਾ, ਇੱਥੇ ਖਲੋਤਾ, ਤੂੰ ਆਇਆ ਹੀ ਨਹੀਂ ਮੁੜ ਕੇ। ਉਹ ਕਹਿੰਦਾ ਜੀ ਮੈਂ ਨੀ ਤੁਹਾਨੂੰ ਸਿਆਣਦਾ। ਭਗਵਾਨ ਜੀ ਨੇ ਇਹਦੀ ਬਾਂਹ ਫੜੀਏ ਛਡਾਵੇ, ਕਹਿੰਦਾ ਛੱਡੋ, ਮੈਂ ਤਾਂ ਚਿਖਾ ਚ ਸੜ ਕੇ ਮੋਣਾ। ਉਹ ਆਖਣ ਵੀ ਤੂੰ ਅਰਜਨ ਹੈ। ਜਦੋਂ ਇਹ ਨਾ ਮੰਨਿਆ ਤੇ ਭਗਵਾਨ ਜੀ ਨੇ ਇੱਕ ਚਪੇੜ ਜ਼ੋਰ ਨਾਲ ਇਹਦੇ ਮੂੰਹ ਤੇ ਮਾਰੀ ਤੇ ਇਹਦੀਆਂ ਅੱਖਾਂ ਜੀਆਂ ਖੁੱਲੀਆਂ। ਤੇ ਫਿਰ ਕਹਿੰਦਾ ਭਗਵਾਨ ਜੀ ਤੁਸੀਂ ਕਿੱਥੇ ਚਲੇ ਗਏ ਸੀ, ਮੈਂ ਤਾਂ ਲੱਭਦਾ ਫਿਰਦਾ ਸੀ ਤੁਹਾਨੂੰ, ਨਾ ਉੱਥੇ ਚਿਖਾ, ਨਾ ਉੱਥੇ ਨਗਰ, ਨਾ ਉੱਥੇ ਕੋਈ ਰਾਜਾ। ਉੱਥੇ ਕਈ ਵਰੇ ਬੀਤ ਗਏ ਸੀ ਅਰਜਨ ਦੇ, ਪਰ ਭਗਵਾਨ ਕ੍ਰਿਸ਼ਨ ਜੀ ਦੇ ਪਾਸ ਹਾਲੇ ਦਾਤਨ ਕਰਦਿਆਂ ਕੁਝ ਪਲ ਹੀ ਬੀਤੇ ਸਨ। ਪਰਮੇਸ਼ਰ ਦੀ ਮਾਇਆ ਦਾ ਇੱਕ ਛਿਨ ਬੀਤਦਾ ਹੈ ਜਦੋਂ ਸ਼ਿਵਜੀ ਜੀ ਦੇ 100 ਸਾਲ ਦੀ ਜ਼ਿੰਦਗੀ ਦਾ ਸਮਾਂ ਬੀਤ ਜਾਂਦਾ ਹੈ। ਪਰਮਾਤਮਾ ਦੀ ਮਾਇਆ ਇਤਨੀ ਪ੍ਰਬਲ ਹੈ, ਕੇਵਲ ਰੁਪਈਏ ਪੈਸਿਆਂ ਨੂੰ ਮਾਇਆ ਨਹੀਂ ਕਹਿੰਦੇ ਗੁਰੂ ਖਾਲਸਾ ਜੀ, ਇਹ ਜੋ ਕੁਝ ਅਸੀਂ ਵੇਖ ਰਹੇ ਹਾਂ, ਇਹ ਜਿਤਨਾ ਵਰਤਾਰਾ ਵਰਤ ਰਿਹਾ, ਇਹ ਸਭ ਮਾਇਆ ਦਾ ਪਸਾਰਾ ਹੈ। ਇਹ ਜਿਤਨਾ ਵਰਤਾਰਾ ਵਰਤ ਰਿਹਾ ਇਹ ਸਭ ਮਾਇਆ ਦਾ ਵਰਤਾਇਆ ਹੋਇਆ। ਇਹ ਜੜ ਮਾਇਆ ਵੀ ਆ, ਚੇਤਨ ਮਾਇਆ ਵੀ ਹੈ। ਇਹ ਮਾਇਆ ਨੇ ਸਾਰੇ ਵਰਤਾਰੇ ਨੂੰ, ਸਾਰੀ ਸ੍ਰਿਸ਼ਟੀ ਨੂੰ ਪ੍ਰਮਾਤਮਾ ਦੇ ਅੰਸ਼ ਲੈ ਕੇ ਪੈਦਾ ਕੀਤਾ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਣ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੇ ਬਾਣ। ਰਜਗੁਣ ਤਮਗੁਣ ਸਤਗੁਣ ਕਹੀਆ ਇਹ ਤੇਰੀ ਸਭ ਮਾਇਆ। ਰਜੋਗੁਣ ਤਮੋਗੁਣ ਸਤੋਗੁਣ ਇਹ ਤਿੰਨੇ ਗੁਣ ਮਾਇਆ ਦੇ ਹੀ ਹਿੱਸਾ ਨੇ। ਤੋ ਮਾਇਆ ਬੜੀ ਪ੍ਰਬਲ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਉਹਨਾਂ ਮਹਾਂਪੁਰਸ਼ਾਂ ਸਾਧੂਆਂ ਨੂੰ ਦੱਸ ਰਹੇ ਨੇ ਕਿ ਸਰਪਨੀ ਤੇ ਉਪਰ ਨਹੀਂ ਬਲੀਆ, ਜਲ ਬ੍ਰਹਮਾ ਬਿਸ਼ਨ ਮਹਾਦੇਵ ਛਲੀਆ, ਇਹ ਮਾਇਆ ਬੜੀ ਪ੍ਰਬਲ ਹੈ। ਧੰਨ ਗੁਰੂ ਅਮਰਦਾਸ ਸਾਹਿਬ ਫੁਰਮਾਉਂਦੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾ ਜਗ ਖਾਇਆ, ਮਨਮੁਖ ਖਾਦੇ ਗੁਰਮੁਖ ਉਬਰੇ ਜਿਨੇ ਸੱਚ ਨਾਮ ਚਿਤ ਲਾਇਆ। ਇਹ ਮਾਇਆ ਬੜੀ ਪ੍ਰਬਲ ਹੈ, ਮੋਹਣੀ ਹੈ। ਬਿਨਾਂ ਦੰਦਾਂ ਤੋਂ ਜੱਗ ਨੂੰ ਖਾਈ ਜਾਂਦੀ ਹੈ, ਪੱਖੀ ਜਾਂਦੀ ਹੈ। ਮਨਮੁਖ ਖਾਦੇ ਗਏ ਗੁਰਮੁਖ ਇਹਦੇ ਤੋਂ ਉਬਰ ਗਏ, ਕਿਉਂਕਿ ਉਹ ਮਾਇਆ ਨੂੰ ਵੇਖਣ ਦੀ ਬਜਾਏ ਮਾਇਆ ਦੇ ਪਤੀ ਪਰਮੇਸ਼ਰ ਨੂੰ ਵੇਖਦੇ ਹੈ। ਮਾਇਆ ਨੂੰ ਵੇਖਣ ਦੀ ਬਜਾਏ ਮਾਇਆ ਦੇ ਪਤੀ ਪਰਮੇਸ਼ਰ ਨੂੰ ਵੇਖਦੇ ਨੇ, ਇਸ ਕਰਕੇ ਗੁਰਮੁਖ ਉਭਰ ਗਏ ਇਹਦੇ ਤੋਂ। ਪਾਤਸ਼ਾਹ ਕਹਿੰਦੇ ਮਾਇਆ ਦਾ ਇੱਕ ਛਿਨ ਬੀਤਦਾ ਹੈ, ਜਦੋਂ ਸ਼ਿਵਜੀ ਭਗਵਾਨ ਦੇ 100 ਸਾਲ ਬੀਤਦੇ ਹਨ।
ਇਸ ਮਾਇਆ ਕੋ ਨਾਹੀ ਅੰਤ,
ਪਰਮੇਸ਼ਰ ਦੀ ਮਾਇਆ ਦਾ ਹੀ ਅੰਤ ਕੋਈ ਨੀ। ਉਹਦੀ ਮਾਇਆ ਕਿੰਨੀ ਪ੍ਰਬਲ ਹੈ, ਉਹਦੀ ਜਿਹੜੀ ਮਾਇਆ ਹੈ, ਕਹਿੰਦੇ ਉਹਦੀ ਮਾਇਆ ਦਾ ਹੀ ਅੰਤ ਕੋਈ ਨਹੀਂ।
ਤਹਿ ਪਤ ਕੋ ਕਹਿ ਬਿਰ ਤੰਤਾ,
ਸਤਨਾਮ
ਸ੍ਰੀ ਵਾਹ।
ਮਹਾਰਾਜ ਜੀ ਕਹਿੰਦੇ ਜਿਹਦੀ ਮਾਇਆ ਦਾ ਹੀ ਅੰਤ ਕੋਈ ਨੀ, ਉਸ ਮਾਇਆ ਦੇ ਮਾਲਕ ਪਤੀ ਪਰਮੇਸ਼ਰ ਦਾ ਅੰਤ ਕੌਣ ਪਾ ਸਕਦਾ ਹੈ। ਜੇ ਉਹਦੀ ਮਾਇਆ ਦਾ ਹੀ ਨਹੀਂ ਅੰਤ ਪਾਇਆ ਜਾਂਦਾ, ਤੇ ਜਿਹੜਾ ਉਸ ਮਾਇਆ ਦਾ ਪਤੀ ਪਰਮੇਸ਼ਰ ਅਕਾਲ ਪੁਰਖ ਹੈ, ਉਹਦਾ ਅੰਤ ਕੌਣ ਪਾਵੇ।
ਅਸ ਕੈ ਸ਼੍ਰੀ ਗੁਰ ਪਰਮ ਉਦਾਰਾ,
ਇਤਨਾ ਬਚਨ ਕਰਕੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜੀ ਨੇ
ਸ਼ਬਦ ਗੂਜਰੀ ਵਿਖੇ ਉਚਾਰਾ।
ਗੁਜਰੀ ਰਾਗ ਵਿੱਚ ਮੇਰੇ ਸਤਿਗੁਰੂ ਜੀ ਨੇ ਆਪਣੇ ਮੁਖਾਰ ਬਿੰਦ ਚੋਂ ਸ਼ਬਦ ਉਚਾਰਨ ਕੀਤਾ। ਗੁਜਰੀ ਰਾਗ, ਗੁੱਜਰ ਸੰਪਰਦਾਇ ਜਿਹੜੀ ਆ, ਗੁੱਜਰ ਜਾਤੀ ਚੱਲਦੀ ਹੈ, ਉਹਨਾਂ ਵਿੱਚ ਰਾਗ ਪ੍ਰਚਲਿਤ ਸੀ। ਰਾਗਾਂ ਦੇ ਵੇਰਵੇ ਬਾਰੇ ਜੇ ਕਿਸੇ ਨੇ ਪੜ੍ਹਨਾ ਹੋਵੇ, ਡਾਕਟਰ ਭਾਈ ਵੀਰ ਸਿੰਘ ਜੀ ਦੇ ਭਰਾਤਾ ਹੋਏ ਨੇ ਡਾਕਟਰ ਬਲਬੀਰ ਸਿੰਘ ਜੀ, ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਿਰੁਕਤ ਲਿਖਿਆ। ਨਿਰੁਕਤ, ਨਿਰੁਕਤ ਦਾ ਮਤਲਬ ਹੈ ਸ਼ਬਦ ਨੂੰ ਉਕਤੀ ਸਹਿਤ ਬਿਆਨ ਕਰਨਾ, ਵੀ ਕਿੱਥੋਂ ਆਇਆ ਕਿਵੇਂ ਬਣਿਆ। ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਰੁਕਤ ਭਾਈ ਵੀ ਡਾਕਟਰ ਬਲਬੀਰ ਸਿੰਘ ਹੋਣਾ ਨੇ ਲਿਖਿਆ। ਉਹਦੀ ਜਿਹੜੀ ਭੂਮਿਕਾ ਹੈ ਨਿਰੁਕਤ ਦੀ, ਬੜੇ ਕਮਾਲ ਦੀ ਲਿਖੀ ਹੈ ਡਾਕਟਰ ਬਲਬੀਰ ਸਿੰਘ ਹੋਣਾ ਨੇ, ਪੜ੍ਹਨੇ ਲਾਇਕ ਹੈ। ਜੇ ਕਿਤੇ ਮਿਲੇ ਆਪ ਜੀ ਨੂੰ ਜ਼ਰੂਰ ਲੈ ਕੇ ਪੜ੍ਹੋ। ਉਹਦੇ ਚ ਉਹਨਾਂ ਨੇ ਰਾਗਾਂ ਦੇ ਬਾਰੇ ਬੜਾ ਸੋਹਣਾ ਵੇਰਵਾ ਦਿੱਤਾ ਹੈ ਵੀ ਕਿਹੜਾ ਰਾਗ ਕਿੱਥੇ ਗਾਇਆ ਜਾਂਦਾ ਹੈ, ਉਹ ਰਾਗ ਨੂੰ ਸਤਿਗੁਰੂ ਜੀ ਨੇ ਕਿਵੇਂ ਆਪਣੇ ਰਾਗਾਂ ਦੇ ਨਾਲ ਮਿਲਾ ਕੇ ਸਾਰੇ ਸੰਸਾਰ ਦੇ ਜੀਵਾਂ ਨੂੰ ਆਪਣੇ ਕਲਾਵੇਂ ਚ ਲਿਆ। ਤੋ ਗੁਜਰੀ ਰਾਗ ਹੈ, ਸੁਣੋ ਜੀ। ਗੁਜਰੀ ਰਾਗ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸ਼ਬਦ ਉਚਾਰਦੇ ਹਨ।
ਗੁਜਰੀ ਮਹੱਲਾ ਪਹਿਲਾ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜੇ ਮੁਖ ਕੰਠ ਸਵਾਰ।
ਗੁਜਰੀ ਰਾਗ ਵਿੱਚ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਸ਼ਬਦ ਉਚਾਰਦੇ ਨੇ, ਨਾਭ ਕਮਲ ਤੇ ਬ੍ਰਹਮਾ ਉਪਜੇ। ਕਹਿੰਦੇ ਭਗਵਾਨ ਵਿਸ਼ਨੂੰ ਦੀ ਨਾਭੀ ਤੋਂ ਇਹ ਪੁਰਾਣਕ ਮਤ ਹੈ। ਪੁਰਾਣਕ ਮਤ ਇਹ ਕਹਿੰਦਾ ਵੀ ਵਿਸ਼ਨੂੰ ਦੀ ਨਾਭੀ ਤੋਂ ਕਮਲ ਦਾ ਫੁੱਲ ਪੈਦਾ ਹੋਇਆ ਤੇ ਕਮਲ ਦੇ ਫੁੱਲ ਤੋਂ ਬ੍ਰਹਮਾ ਜੀ ਪੈਦਾ ਹੋਏ। ਜਿਵੇਂ ਭਗਤ ਨਾਮਦੇਵ ਜੀ ਮਹਾਰਾਜ ਜੀ ਵੀ ਕਹਿੰਦੇ, ਪਹਿਲ ਪੁਰੀਏ ਪੁੰਡਰਕ ਬਣਾ, ਤਾਚੇ ਹੰਸਾ ਸਗਲੇ ਜਨਾ। ਇਉਂ ਇੱਥੇ ਨਾਭ ਕਮਲ ਤੇ, ਕਹਿੰਦੇ ਪੁਰਾਣਕ ਮਤ ਦੇ ਅਨੁਸਾਰ ਇਹ ਕਿਹਾ ਜਾਂਦਾ ਕਿ ਨਾਭੀ ਤੋਂ ਕਮਲ ਦਾ ਫੁੱਲ ਪੈਦਾ ਹੋਇਆ ਤੇ ਕਮਲ ਦੇ ਫੁੱਲ ਤੋਂ ਬ੍ਰਹਮਾ ਜੀ ਉਪਜੇ। ਔਰ ਜਦੋਂ ਬ੍ਰਹਮਾ ਜੀ ਕਮਲ ਦੇ ਫੁੱਲ ਤੋਂ ਪੈਦਾ ਹੋਏ ਤਾਂ ਉਹਨਾਂ ਨੇ ਪੈਦਾ ਹੋ ਕੇ ਵੇਦ ਉਚਾਰਨ ਕੀਤੇ।
वेद पढ़ै मुख कंठ सवार अपने कंठ नूं ऐन बड़ी मिठी मिठी आवाज विच जिहड़ियां वेदां दियां रचावां ने वेदां दे जिहड़े सूत्र ने रचावां ਉਹ ਬ੍ਰਹਮਾ ਜੀ ਨੇ ਬੜੀ ਮਿੱਠੀ ਮਿੱਠੀ ਆਵਾਜ਼ ਵਿੱਚ ਐਨ ਸੁਰ ਤਾਲ ਲੈ ਵਿੱਚ ਬੜੇ ਸੋਹਣੇ ਢੰਗ ਦੇ ਨਾਲ ਉਹਨਾਂ ਨੂੰ ਗਾਇਨ ਕੀਤਾ
ਤਾਂ ਕੋ ਅੰਤ ਨ ਜਾਈ ਲਖਣਾ ਆਵਤ ਜਾਤ ਰਹੇ ਗੁਬਾਰ
ਇੱਕ ਵਾਰ ਜਦੋਂ ਵੇਦ ਰਾਜਹਟ ਜੀ ਨੂੰ ਵੀ ਮੈਂ ਹੀ ਆ ਪਤਾ ਲੱਗਾ ਕਹਿੰਦੇ ਤੂੰ ਤਾਂ ਇਸ ਕਮਲ ਦੇ ਫੁੱਲ ਚੋਂ ਪੈਦਾ ਹੋਇਆ ਲੱਤ ਮਾਰੀ ਉਹਦੇ ਵਿੱਚ ਹੀ ਉਹਦੀ ਕਮਲ ਦੀ ਜਿਹੜੀ ਨਾਲ ਹੈ ਉਹਦਾ ਅੰਤ ਨਹੀਂ ਪਾ ਸਕੇ ਬ੍ਰਹਮਾ ਜੀ ਜਿਹਦੇ ਚ ਪੈਦਾ ਹੋਏ ਉਹਦੇ ਚ ਉੱਠੇ ਸਿੱਧੇ ਹੁੰਦੇ ਜਿਉਂ ਉਸ ਨਾਲ ਦੇ ਵਿੱਚ ਥੱਲੇ ਤੱਕ ਜਾਂਦੇ ਧਸਦੇ ਚਲੇ ਜਾਣ ਯੁਗਾਂ ਦਾ ਸਮਾਂ ਬੀਤ ਗਿਆ ਉਹਦਾ ਅੰਤ ਨਹੀਂ ਪਾ ਸਕੇ
ਪ੍ਰੀਤਮ ਕਿਉਂ ਬਿਸਰੇ ਮੇਰੇ ਪ੍ਰਾਣ ਆਧਾਰ
ਹਾਉ ਦੀਆਂ ਪੰਗਤੀਆਂ ਚ ਮਹਾਰਾਜ ਜੀ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਕਹਿੰਦੇ ਹੇ ਮੇਰੀ ਆਤਮਾ ਦੇ ਪਿਆਰੇ ਪ੍ਰੀਤਮ ਪ੍ਰੀਤਮ ਦਾ ਕੀ ਅਰਥ ਹੁੰਦਾ ਪ੍ਰੇ ਆਤਮ ਉਥੋਂ ਬਣਿਆ ਪ੍ਰੀਤਮ ਮੇਰੀ ਆਤਮਾ ਤੋਂ ਵੀ ਵੱਧ ਮੈਨੂੰ ਪਿਆਰਾ ਉਹਨੂੰ ਕਹਿੰਦੇ ਆ ਪ੍ਰੀਤਮ ਜਿਵੇਂ ਕਹਿ ਦੇਣਾ ਮੇਰੀ ਜਾਨ ਤੋਂ ਵੱਧ ਜਿਹੜਾ ਪਿਆਰਾ ਉਹਨੂੰ ਪ੍ਰੀਤਮ ਕਹਿੰਦੇ ਆ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੂੰ ਮੇਰਾ ਪ੍ਰੀਤਮ ਹੈ ਤੇ ਹੇ ਮੇਰੇ ਪ੍ਰਾਣਾ ਦੇ ਆਧਾਰ ਵਾਹਿਗੁਰੂ ਤੂੰ ਮੇਰੇ ਹਿਰਦੇ ਚੋਂ ਨਾ ਵਿਸਰ ਪ੍ਰੀਤਮ ਕਿਉਂ ਵਿਸਰ ਹੈ ਮੇਰੇ ਪ੍ਰਾਣ ਆਧਾਰ ਮੇਰਾ ਪ੍ਰੀਤਮ ਮੇਰੇ ਹਿਰਦੇ ਚੋਂ ਕਿਉਂ ਵਿਸਰੇ ਜਿਹੜਾ ਮੇਰੇ ਪ੍ਰਾਣਾ ਦਾ ਆਧਾਰ ਹੈ ਮੇਰੇ ਪ੍ਰਾਣਾ ਦਾ ਆਸਰਾ ਹੈ
ਜਾਂ ਕੀ ਭਗਤ ਕਰੇ ਜਨ ਪੂਰੇ ਮੁਨ ਜਨ ਸੇਵੇ ਗੁਰ ਵਿਚਾਰ
ਇਸ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੀ ਭਗਤੀ ਪੂਰੇ ਜਨ ਕਰਦੇ ਪੂਰਨ ਜਨ ਪਰਮੇਸ਼ਰ ਦੀ ਭਗਤੀ ਕਰਦੇ ਵੱਡੇ ਵੱਡੇ ਮੁਨੀ ਜਨ ਗੁਰੂ ਦੀ ਵਿਚਾਰ ਦੁਆਰਾ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੇਵਦੇ ਹਨ
ਰਹਾਉ ਦੋਹਰਾ ਸ਼੍ਰੀ ਨਾਰਾਇਣ ਨਾਭ ਤੇ ਉਪਜਿਓ ਕਮਲੇ ਅਨੂਪ
ਕਹਿੰਦੇ ਸ਼੍ਰੀ ਨਾਰਾਇਣ ਦੀ ਨਾਭੀ ਤੋਂ ਕਮਲ ਦਾ ਫੁੱਲ ਪੈਦਾ ਹੋਇਆ ਹੁਣ ਇਸ ਪੰਕਤੀਆਂ ਦੀ ਵਿਆਖਿਆ ਕਰਨ ਲੱਗੇ ਹੈ ਕਿ ਸ਼੍ਰੀ ਨਾਰਾਇਣ ਦੀ ਨਾਭੀ ਤੋਂ ਕਮਲ ਦਾ ਫੁੱਲ ਪੈਦਾ ਹੋਇਆ
ਤਿਸ ਮਾਹੀ ਬ੍ਰਹਮਾ ਪਯੋ ਚਤੁਰ ਬਦਨ ਜਿਸ ਰੂਪ
ਉਸ ਕਮਲ ਦੇ ਫੁੱਲ ਤੋਂ ਬ੍ਰਹਮਾ ਜੀ ਪੈਦਾ ਹੋਏ ਜਿਨ੍ਹਾਂ ਦੇ ਚਾਰ ਮੁਖ ਨੇ ਔਰ ਸੁੰਦਰ ਮੁਖ ਨੇ
ਜੋ ਪਈ ਸੋ ਖੋਜਨ ਲਾਗੀ ਉਹ ਕਰਤਾਰਾ
ਬ੍ਰਹਮਾ ਜੀ ਕਰਤਾਰ ਨੂੰ ਖੋਜਣ ਲੱਗੇ ਵੀ ਮੈਨੂੰ ਕਿਹਨੇ ਕੀਤਾ ਉਹਨੂੰ ਲੱਭਣ ਲੱਗੇ ਕਰਤਾਰ ਦੀ ਭਾਲ ਕਰਨ ਲੱਗੇ ਮਹਾਰਾਜ ਜੀ ਇਹ ਕਥਾ ਸੰਤ ਜਨਾਂ ਨੂੰ ਸੁਣਾ ਰਹੇ ਨੇ ਗੋਸ਼ਟੀ ਹੋ ਰਹੀ ਇਹਨੂੰ ਹਰੀ ਗੋਸ਼ਟ ਕਹਿੰਦੇ ਹੈ ਬ੍ਰਹਮਾ ਜੀ ਜਦੋਂ ਪੈਦਾ ਹੋ ਗਏ ਨਾਭੀ ਤੋਂ ਕਮਲ ਦੇ ਫੁੱਲ ਤੋਂ ਤਾਂ ਮਨ ਚ ਖਿਆਲ ਆਇਆ ਵੀ ਕਰਤਾਰ ਨੂੰ ਲੱਭੀਏ ਜਿਹਨੇ ਮੈਨੂੰ ਕੀਤਾ ਉਸ ਕਰਤਾਰ ਨੂੰ ਖੋਜਣ ਵਾਸਤੇ ਖੋਜ ਕਰਨ ਲੱਗੇ
ਨੈ ਜਾਣਿਓ ਤੇ ਪਾਰਾ ਵਾਰਾ
ਪਰਮੇਸ਼ਰ ਦਾ ਪਾਰਾ ਵਾਰ ਨਹੀਂ ਜਾਣਿਆ ਜਿਉਂ ਲੱਭਣ ਲੱਗੇ ਜਿਉਂ ਖੋਜਣ ਲੱਗੇ ਉਸ ਕਰਤਾਰ ਦਾ ਨਾ ਪਾਰਲਾ ਪਾਸਾ ਦਿਸਦਾ ਨਾ ਉਰਾਰਲਾ ਨਜ਼ਰ ਆਉਂਦਾ
ਖੋਜਤ ਖੋਜਤ ਰਹਿ ਗਏ ਉਹ ਹਾਰੂ
ਬ੍ਰਹਮਾ ਜੀ ਖੋਜਦਿਆਂ ਹਾਰ ਗਏ ਥੱਕ ਗਏ ਵੀ ਲੱਭੇ ਨਾ ਕਰਤਾਰ ਜਿਹਨੇ ਸਿਰਜਿਆ
ਨਰ ਬਪਰੇ ਕੀ ਕੌਣ ਵਿਚਾਰੂ
ਕਹਿੰਦੇ ਸ੍ਰਿਸ਼ਟੀ ਕਰਤਾ ਬ੍ਰਹਮਾ ਉਹ ਖੋਜਦਿਆਂ ਹਾਰ ਗਏ ਪਾਤਸ਼ਾਹ ਕਹਿੰਦੇ ਵਿਚਾਰਾ ਮਨੁੱਖ ਕੀ ਹੈ ਤੁੱਛ ਜਿਹਾ ਜਿਹੜਾ ਉਸ ਕਰਤਾਰ ਨੂੰ ਅੰਤ ਪਾ ਕੇ ਉਹਦਾ ਲੱਭਣਾ ਚਾਹੇ ਉਹਨੂੰ ਅੰਤ ਪਾਣਾ ਚਾਹੇ ਉਹਨੂੰ ਕਹਿੰਦੇ ਇੱਕ ਨਰ ਬਪਰੇ ਵਿਚਾਰੇ ਦੀ ਕੀ ਹਾਲਤ ਹੈ ਜੇ ਬ੍ਰਹਮਾ ਜੀ ਵਰਗੇ ਹਾਰ ਗਏ
ਕਹੇ ਸੰਤ ਸਭ ਹਮੇ ਸੁਣਾਵੋ
ਜਦੋਂ ਇਹ ਬਚਨ ਮਹਾਰਾਜ ਜੀ ਨੇ ਕਹੇ ਤੇ ਅੱਗੋਂ ਸੰਤ ਜਨ ਜਿਹੜੇ ਸਨ ਉਹ ਕਹਿਣ ਲੱਗੇ ਮਹਾਰਾਜ ਆਪ ਜੀ ਕਿਰਪਾ ਕਰਕੇ ਸਾਰਾ ਪ੍ਰਸੰਗ ਸਾਨੂੰ ਵਿਸਥਾਰ ਸਹਿਤ ਸਰਵਣ ਕਰਾਓ
ਜਿਉਂ ਖੋਜੀ ਹੈ ਆਦ ਬਤਾਓ
ਕਿਵੇਂ ਬ੍ਰਹਮਾ ਜੀ ਨੇ ਖੋਜਿਆ ਕਰਤਾਰ ਨੂੰ ਕਿਵੇਂ ਖੋਜਣ ਵਿੱਚ ਤਤਸ਼ਨ ਲੱਗੇ ਉਹਦੇ ਬਾਰੇ ਮਹਾਰਾਜ ਜੀ ਸਾਨੂੰ ਜਾਣਕਾਰੀ ਦਿਓ, ਸਾਰਾ ਪ੍ਰਸੰਗ ਸੁਣਾਓ।
ਕੋਈ ਨਾ ਤੁਮ ਤੇ ਦੁਰੇ ਓ ਬਿਰਤਾਂਤ,
ਤੁਹਾਡੇ ਕੋਲੋਂ ਤਾਂ ਕੁਝ ਨਹੀਂ ਛੁਪਿਆ ਹੋਇਆ, ਸਾਰੇ ਬਿਰਤਾਂਤ ਤੁਹਾਡੇ ਸਾਹਮਣੇ ਪ੍ਰਗਟ ਹਨ।
ਪਰ ਬਦਰ ਹਿਰਦੈ ਅਸ ਗਿਆਤ,
ਜਿਵੇਂ ਹੱਥ ਦੀ ਤਲੀ ਤੇ ਧਰੀ ਬੇਰੀ ਦਾ ਫਲ ਕਿਸੇ ਨੇ ਬੇਰ ਰੱਖਿਆ ਹੋਵੇ ਤਲੀ ਤੇ ਸਾਹਮਣੇ ਦਿਸਦਾ, ਏਦਾਂ ਮੇਰੇ ਸਤਿਗੁਰੂ ਜੀ ਤੁਹਾਨੂੰ ਸਾਰੇ ਭੂਤ ਕਾਲ, ਵਰਤਮਾਨ ਕਾਲ ਤੇ ਭਵਿੱਖ ਕਾਲ ਤਿੰਨਾਂ ਕਾਲਾਂ ਦਾ ਗਿਆਨ ਹੈ। ਪਹਿਲਾਂ ਕੀ ਹੋਇਆ ਉਹ ਵੀ ਤੁਸੀਂ ਵੇਖ ਲੈਂਦੇ ਹੋ, ਹੁਣ ਕੀ ਹੋਵੇਗਾ ਉਹ ਵੀ ਵੇਖਦੇ, ਆਉਣ ਵਾਲੇ ਸਮੇਂ ਚ ਕੀ ਹੋਵੇਗਾ ਉਹ ਵੀ ਤੁਸੀਂ ਜਾਣਦੇ ਹੋ। ਮਹਾਰਾਜ ਤੁਹਾਡੇ ਹਿਰਦੇ ਚ ਤਿੰਨਾਂ ਕਾਲਾਂ ਦਾ ਗਿਆਨ ਹੈ।
ਸ਼੍ਰੀ ਗੁਰਪਨੀ ਸੁਨੋ ਹਿਤ ਸੰਗਾ,
ਜਦੋਂ ਸੰਤ ਜਨਾਂ ਨੇ ਬੇਨਤੀ ਕੀਤੀ ਮਹਾਰਾਜ ਸਾਨੂੰ ਬ੍ਰਹਮਾ ਜੀ ਦਾ ਸਾਰਾ ਪ੍ਰਸੰਗ ਸਰਵਣ ਕਰਾਓ, ਤੇ ਸੁਣ ਕੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਸ੍ਰਿਸ਼ਟ ਸ੍ਰਿਜਨ ਤੇ ਪ੍ਰਥਮ ਪ੍ਰਸੰਗਾ।
ਮਹਾਰਾਜ ਜੀ ਕਹਿੰਦੇ ਭਾਈ ਸ੍ਰਿਸ਼ਟੀ ਨੂੰ ਸਿਰਜਣਾ ਤੋਂ ਪਹਿਲਾਂ ਦਾ ਪ੍ਰਸੰਗ ਹੈ ਇਹ ਦੱਸਿਆ ਜਾਂਦਾ। ਇਹ ਸ੍ਰਿਸ਼ਟੀ ਉਦੋਂ ਨਹੀਂ ਸੀ ਸਿਰਜੀ ਗਈ, ਇਸ ਸ੍ਰਿਸ਼ਟੀ ਨੂੰ ਵੀ ਸਿਰਜਣ ਤੋਂ ਪਹਿਲਾਂ ਦਾ ਇਹ ਪ੍ਰਸੰਗ ਹੈ।
ਬ੍ਰਹਮਾ ਪਇਓ ਕਮਲ ਤੇ ਜਬਈ,
ਜਦੋਂ ਬ੍ਰਹਮਾ ਜੀ ਕਮਲ ਦੇ ਫੁੱਲ ਤੋਂ ਪੈਦਾ ਹੋਏ,
ਉਸਤਤ ਠਾਨੀ ਪ੍ਰਭ ਕੀ ਤਬਈ,
ਕਮਲ ਦੇ ਫੁੱਲ ਤੋਂ ਪੈਦਾ ਹੋ ਕੇ ਬ੍ਰਹਮਾ ਨੇ ਉਸਤਤੀ ਕੀਤੀ, ਪਰਮੇਸ਼ਰ ਦੀ ਕਰਤਾਰ ਦੀ ਉਸਤਤੀ ਕੀਤੀ।
ਦੋਹਰਾ ਤਤ ਗਿਆਨ ਕੇ ਜਾਨਵੇ ਜਗੀ ਪ੍ਰੀਤ ਮਨ ਮਾਈ,
ਤਤ ਗਿਆਨ ਨੂੰ ਜਾਣਨੇ ਵਾਸਤੇ ਮਨ ਚ ਪ੍ਰੀਤ ਜਗ ਗਈ ਬ੍ਰਹਮਾ ਜੀ ਦੇ ਹਿਰਦੇ ਚ, ਜਦੋਂ ਪਰਮੇਸ਼ਰ ਦੇ ਗੁਣ ਗਾਉਂਦਿਆਂ ਗਾਉਂਦਿਆਂ ਤਤਵ ਗਿਆਨ ਨੂੰ ਜਾਣਨੇ ਦੀ ਅਭਿਲਾਖਾ ਜਾਗੀ। ਹਾਂਜੀ,
ਕੈਸੋ ਕਰਤਾ ਪੁਰਖ ਹੈ ਦੇਖਣ ਉਮਗੀ ਚਾਹ,
ਉਹ ਕਰਤਾ ਪੁਰਖ ਕੈਸਾ ਹੈ ਉਹਨੂੰ ਵੇਖਣ ਦੀ ਚਾਹ, ਉਹਨੂੰ ਵੇਖਣ ਦੀ ਉਮਗ ਉਹ ਬ੍ਰਹਮਾ ਜੀ ਦੇ ਹਿਰਦੇ ਚ ਪੈਦਾ ਹੋਈ।
ਜੋ ਭਈ ਰਿਚਾ ਪ੍ਰਸ਼ੰਸਾ ਕੀ ਬਹੁ ਕਰਈ,
ਉਸ ਵਕਤ ਬ੍ਰਹਮਾ ਜੀ ਨੇ ਵੇਦ ਰਚੇ ਨੇ, ਜਿਹੜੇ ਵੇਦ ਨੇ ਨਾ ਇਹ ਕਹਿੰਦੇ ਉਦੋਂ ਰਚੇ ਗਏ ਨੇ ਕਿਉਂਕਿ ਇਹ ਪ੍ਰਮਾਤਮਾ ਦੀ ਪਰਮੇਸ਼ਰ ਦੀ ਉਸਤਤੀ ਤੇ ਪ੍ਰਸ਼ੰਸਾ ਦੀਆਂ ਰਿਚਾਵਾਂ ਹਨ। ਆਪਾਂ ਜਿਵੇਂ ਸਲੋਕ ਕਹਿ ਦਿੰਦੇ ਹਾਂ ਸੰਸਕ੍ਰਿਤ ਵਿੱਚ, ਉਹ ਰਿਚਾ ਕਹਿ ਦਿੰਦੇ ਹਨ, ਸੂਤਰ ਕਹਿ ਦਿੰਦੇ ਹਨ। ਤੋ ਸੂਤਰ ਜਿਹੜੇ ਨੇ ਅੱਗੋ ਬਾਅਦ ਵਿੱਚ ਵੇਦ ਵਿਆਸ ਜੀ ਨੇ ਉਹਦਾ ਵਿਸਥਾਰ ਕੀਤਾ ਵੇਦਾਂ ਦਾ, ਫਿਰ ਸ਼ੰਕਰਾਚਾਰਿਆ ਨੇ ਸ਼ੰਕਰਾ ਭਾਸ਼ਿਆ ਕੀਤਾ, ਏਦਾਂ ਅੱਗੇ ਅੱਗੇ ਉਹਨਾਂ ਦਾ ਪ੍ਰਚਾਰ ਹੋਇਆ, ਉਹਦੇ ਵਿੱਚੋਂ ਹੀ ਛੇ ਸ਼ਾਸਤਰ ਜਿਹੜੇ ਨੇ ਵੇਦਾਂ ਚੋਂ ਹੀ ਨਿਕਲੇ ਹੈ। ਤੋ ਇਸ ਪ੍ਰਕਾਰ ਅੱਗੇ ਤੋਂ ਅੱਗੇ ਵਿਸਥਾਰ ਹੋਇਆ, ਪੁਰਾਣ ਰਚੇ ਗਏ, ਸਿਮਰਤੀਆਂ ਰਚੀਆਂ ਗਈਆਂ, ਮੂਲ ਵੇਦ ਹੀ ਕਹੇ ਜਾਂਦੇ ਹਨ। ਤੋ ਇਸ ਪ੍ਰਕਾਰ ਨਾਲ ਕਹਿੰਦੇ ਉਹਨਾਂ ਵੇਦਾਂ ਦੇ ਵਿੱਚ ਜਿਹੜੀਆਂ ਰਚਾਵਾਂ ਨੇ ਉਹ ਬ੍ਰਹਮਾ ਜੀ ਨੇ ਪਰਮੇਸ਼ਰ ਦੀ ਉਸਤਤੀ ਵਿੱਚ ਉਚਾਰਨ ਕੀਤੀਆਂ।
ਲਾਏ ਪ੍ਰੀਤ ਮੁਖ ਬਚਨੇ ਉਚਰਈ,
ਔਰ ਬੜੀ ਪ੍ਰੀਤ ਲਾ ਕੇ ਮਨ ਚ ਪ੍ਰੇਮ ਲਾ ਕੇ ਮਨ ਮੁਖ ਤੋਂ ਉਚਾਰਦੇ ਹਨ।
ਮਧੁਰ ਮਧੁਰ ਸੁਰ ਸਿਓ ਤਬ ਗਾਵੇ,
ਮਿੱਠੀ ਮਿੱਠੀ ਆਵਾਜ਼ ਵਿੱਚ, ਜਿਵੇਂ ਪਾਤਸ਼ਾਹ ਉੱਤੇ ਭਜਨ ਕਰ ਰਹੇ ਨੇ ਨਾ, ਵੇਦ ਪੜ੍ਹੇ ਮੁਖ ਕੰਠ ਸਵਾਰ, ਮਿੱਠੀ ਮਿੱਠੀ ਆਵਾਜ਼ ਵਿੱਚ, ਰਸਦਾਇਕ ਆਵਾਜ਼ ਵਿੱਚ ਬ੍ਰਹਮਾ ਜੀ ਪੜ੍ਹਦੇ ਹਨ।
ਅਧਿਕ ਰੀਜ ਕੈ ਹਰਖ ਬਡਾਵੇ,
ਬੜਾ ਰੀਜ ਦੇ ਨੇ ਗਾਉਂਦਿਆਂ ਗਾਉਂਦਿਆਂ ਮਨ ਚ ਬੜੀ ਖੁਸ਼ੀ ਤੇ ਉਮੰਗ ਪੈਦਾ ਹੁੰਦੀ।
ਬਦੇ ਪ੍ਰੀਤ ਪੁਨ ਅਵਰ ਕਰੇ,
ਹੋਰ ਪ੍ਰੀਤ ਵੱਧਦੀ ਤੇ ਫਿਰ ਹੋਰ ਰਚਾਵਾਂ ਲਿਖਦੇ, ਹੋਰ ਪ੍ਰੀਤ ਵੱਧਦੀ ਹੋਰ ਰਚਾਵਾਂ ਉਚਾਰਨ ਕਰਦੇ।
ਅਰਥ ਵਿਚਾਰ ਬੜੋ ਸੁਖ ਲਈ,
ਉਹਨਾਂ ਦੇ ਫਿਰ ਅਰਥ ਵਿਚਾਰਦੇ ਰਚ ਕੇ ਨਾ ਬ੍ਰਹਮਾ ਜੀ ਰਚਾਵਾਂ, ਫਿਰ ਉਹਨਾਂ ਦੇ ਅਰਥਾਂ ਨੂੰ ਵਿਚਾਰਦੇ, ਅਰਥ ਵਿਚਾਰ ਕੇ ਫਿਰ ਉਹਦਾ ਰਸ ਲੈਂਦੇ। ਖਾਲਸਾ ਜੀ ਇਹ ਤਰੀਕਾ ਹੈ, ਗੁਰਬਾਣੀ ਪਹਿਲਾਂ ਗਾਵੋ ਪੜ੍ਹੋ, ਪਹਿਲੇ ਦਿਨ ਨਹੀਂ ਸਮਝ ਆਉਣੀ, ਪੜ੍ਹਦਿਆਂ 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 ਜਦੋਂ ਮਨ ਚ ਪ੍ਰੀਤ ਜਾਗੇਗੀ ਨਾ, ਤੇ ਫਿਰ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਨੂੰ ਵਿਚਾਰੋਗੇ ਤੇ ਵਿਚਾਰਦਿਆਂ ਰਸ ਆਵੇਗਾ। ਇੱਕ ਇੱਕ ਪੰਗਤੀ ਨੂੰ ਗੌਰ ਨਾਲ ਸੁਣੋਗੇ, ਪੜ੍ਹੋਗੇ, ਵਿਚਾਰੋਗੇ, ਉਹਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀ ਵਿਚਾਰ ਪੇਸ਼ ਕੀਤੇ, ਉਸ ਵਿਚਾਰ ਨੂੰ ਸਮਝੋਗੇ, ਅਰਥਾਂ ਨੂੰ ਸਮਝੋਗੇ, ਤਾਂ ਫਿਰ ਗੁਰੂ ਸਾਹਿਬ ਜੀ ਦੀ ਭਗਤੀ ਦੇ ਰਸ ਨੂੰ ਅਸੀਂ ਹਿਰਦੇ ਚ ਮਾਣਾਂਗੇ। ਬ੍ਰਹਮਾ ਜੀ ਏਦਾਂ ਹੀ ਕਰਦੇ, ਪਹਿਲਾਂ ਰਿਚਾ ਰਚ ਲੈਂਦੇ, ਫਿਰ ਉਹਨੂੰ ਗਾਉਂਦੇ, ਗਾ ਕੇ ਫਿਰ ਉਹਨੂੰ ਅਰਥਾਂ ਨੂੰ ਵਿਚਾਰ ਦੇ, ਅਰਥ ਵਿਚਾਰ ਕੇ ਫਿਰ ਉਹਦਾ ਰਸ ਲੈਂਦੇ।
ਪ੍ਰੇਮ ਮਗਨ ਮੁਖ ਗਦ ਗਦ ਬਾਣੀ,
ਕਦੇ ਕਦੇ ਬ੍ਰਹਮਾ ਜੀ ਪ੍ਰੇਮ ਚ ਮਗਨ ਹੋ ਜਾਂਦੇ ਰਿਚਾਵਾਂ ਪੜਦਿਆਂ ਪੜਦਿਆਂ, ਰਿਚਾ ਗਾਇਨ ਕਰਦਿਆਂ ਕਰਦਿਆਂ, ਸੂਤਰ ਉਚਾਰਨ ਕਰਦਿਆਂ ਕਰਦਿਆਂ, ਕਦੇ ਕਦੇ ਐਸੇ ਮਗਨ ਹੁੰਦੇ ਕਿ ਮਗਨ ਹੁੰਦਿਆਂ ਗਲਾ ਗਦ ਗਦ ਹੋ ਜਾਂਦਾ ਤੇ ਮੂੰਹ ਤੋਂ ਬੋਲਿਆ ਨਹੀਂ ਜਾਂਦਾ, ਕੰਠ ਰੁਕ ਜਾਂਦਾ, ਗਲਾ ਗਦ ਗਦ ਹੋ ਜਾਂਦਾ ਤੇ ਮੁਖ ਤੋਂ ਕੁਝ ਬੋਲ ਨਹੀਂ ਹੁੰਦਾ।
ਗਾਵੇ ਰੀਜੇ ਆਨੰਦ ਮਾਨੀ,
ਕਦੇ ਗਾਉਂਦੇ ਆ ਰੀਝਦੇ ਆ, ਗਾ ਗਾ ਕੇ ਰੀਝਦੇ ਆ ਤੇ ਆਨੰਦ ਨੂੰ ਆਪਣੇ ਹਿਰਦੇ ਚ ਮਾਣਦੇ ਹਨ।
ਚਤੁਰ ਵੇਦ ਤਬ ਕਰੇ ਵਿਦਾਤਾ,
ਇਹਦਾ ਬ੍ਰਹਮਾ ਜੀ ਨੇ ਸਹਿਜੇ ਸਹਿਜੇ ਕਰਕੇ ਚਾਰ ਵੇਦ ਰਚੇ, ਚਾਰਾਂ ਹੱਥਾਂ ਦੇ ਵਿੱਚ ਉਹ ਗ੍ਰਹਿਣ ਕਰ ਲਏ। ਚਾਰ ਵੇਦ, ਯਜਰ ਵੇਦ, ਰਿਗ ਵੇਦ, ਥਰਬਣ ਵੇਦ, ਸ਼ਾਮ ਵੇਦ, ਇਹ ਚਾਰ ਵੇਦ ਜਿਹੜੇ ਨੇ ਉਹ ਬ੍ਰਹਮਾ ਜੀ ਨੇ ਰਚ ਕੇ ਤਿਆਰ ਕੀਤੇ।
ਜੋ ਜਗ ਬਿਖੇ ਅਹੀਂ ਬਖਿਆਤਾ,
ਜਿਹੜੇ ਉਹ ਚਾਰੇ ਵੇਦ ਨੇ ਇਸ ਜਗਤ ਵਿੱਚ ਵਿਖਿਆਤ ਨੇ, ਪ੍ਰਗਟ ਨੇ। ਮਹਾਰਾਜ ਜੀ ਨੇ ਬਚਨ ਗੁਰਬਾਣੀ ਵਿੱਚ ਫੁਰਮਾਏ ਆ ਚਾਰਾਂ ਵੇਦਾਂ ਦੇ ਸੰਬੰਧ ਚ। ਰਿਗ ਕਿਹਾ ਰਹਿਆ ਭਰਪੂਰ, ਸ਼ਾਮ ਕਹਿ ਸਿਤੰਬਰ ਸਵਾਮੀ, ਤੋ ਅਥਰਬਣ ਵੇਦ ਦਾ ਜ਼ਿਕਰ ਪਾਤਸ਼ਾਹ। ਤੋ ਇਹ ਚਾਰੇ ਵੇਦ ਜਿਹੜੇ ਸਾਰੇ ਜਗਤ ਦੇ ਵਿੱਚ ਪ੍ਰਗਟ ਨੇ, ਵਿਦਤ ਨੇ,
ਤਿਨੇ ਬਿਲੋਕਤ ਰਿਖੀ ਪ੍ਰਬੀਨੇ,
ਉਹਨਾਂ ਚਾਰਾਂ ਵੇਦਾਂ ਨੂੰ ਫਿਰ ਅੱਗੇ ਵੇਖਿਆ ਰਿਸ਼ੀਆਂ ਨੇ। ਰਿਸ਼ੀ ਕਿਹੜੇ? ਗੌਤਮ ਜੀ ਵਰਗਿਆਂ ਨੇ, ਗੌਤਮ ਰਿਸ਼ੀ ਜੀ ਵਰਗਿਆਂ ਨੇ ਉਹਨਾਂ ਚਾਰਾਂ ਵੇਦਾਂ ਨੂੰ ਫਿਰ ਅੱਗੋਂ ਵੇਖਿਆ।
ਸਿਮਰਤ ਸ਼ਾਸਤਰ ਬਹੁ ਰਚ ਦੀਨੇ,
ਉਹਨਾਂ ਉਹਨਾਂ ਚਾਰਾਂ ਵੇਦਾਂ ਤੋਂ ਫਿਰ ਸਿਮਰਤੀਆਂ ਰਚੀਆਂ, ਜਿਹੜੇ ਸਿਮਰਤੀਆਂ ਨੇ 27 ਸਿਮਰਤੀਆਂ ਤੇ ਜਿਹੜੇ 6 ਸ਼ਾਸਤਰ ਨੇ ਇਹ ਚਾਰਾਂ ਵੇਦਾਂ ਵਿੱਚੋਂ ਹੀ ਨਿਕਲੇ ਹੈ। ਵੇਦਾਂ ਵਿੱਚੋਂ ਹੀ ਕੁਝ ਸਲੋਕ ਲਏ, ਉਹਨਾਂ ਸਲੋਕਾਂ ਮੁਤਾਬਕ ਰਿਸ਼ੀਆਂ ਨੇ ਸਿਧਾਂਤ ਬਣਾ ਲਿਆ। ਇੱਕ ਨੇ ਸਾਂਖ ਸ਼ਾਸਤਰ ਦੀ ਰਚਨਾ ਕਰ ਦਿੱਤੀ, ਇੱਕ ਨੇ ਨਿਆਇ ਦੀ, ਇੱਕ ਨੇ ਵੇਦਾਂਤ ਦੀ, ਇੱਕ ਨੇ ਯੋਗ ਦੀ, ਇੱਕ ਦਾ ਇਸੇ ਤਰ੍ਹਾਂ ਮੀਮਾਂਸਾ ਆਦਿਕ। ਇਹ ਸ਼ਾਸਤਰ ਜਿਹੜੇ ਨੇ ਸਾਰੇ ਫਿਰ 6 ਦੇ 6 ਸ਼ਾਸਤਰ ਉੱਥੋਂ ਰਚੇ ਗਏ, ਫਿਰ ਸਿਮਰਤੀਆਂ ਰਚੀਆਂ ਗਈਆਂ।
ਦੋਹਰਾ ਚਤੁਰ ਵੇਦ ਅਸ ਕਰ ਬਹੁਰ, ਉਰ ਮੈਂ ਕੀਨ ਵਿਚਾਰ।
ਜਦੋਂ ਬ੍ਰਹਮਾ ਜੀ ਨੇ ਚਾਰੇ ਵੇਦ ਰਚ ਦਿੱਤੇ, ਚੌਂ ਵੇਦਾਂ ਨੂੰ ਰਚਣ ਤੋਂ ਬਾਅਦ ਆਪਣੇ ਮਨ ਵਿੱਚ ਬ੍ਰਹਮਾ ਜੀ ਨੇ ਵਿਚਾਰ ਕੀਤੇ,
ਕਿਸ ਤੇ ਮੈਂ ਉਤਪਤ ਪਇਓ ਕੋ ਉਪਜਾਵਨ ਹਾਰ।
ਸੋਚਦੇ ਨੇ ਆਪਣੇ ਮਨ ਹੀ ਮਨ, ਮੈਂ ਕਿੱਥੋਂ ਪੈਦਾ ਹੋਇਆ, ਮੇਰੀ ਉਤਪਤੀ ਕਿੱਥੋਂ ਹੋਈ। ਆਪਣੇ ਬਾਰੇ ਵਿਚਾਰ ਕਰਨ ਲੱਗੇ, ਮੇਰੀ ਉਤਪਤੀ ਉਹ ਕਿਵੇਂ ਹੋਈ, ਕੌਣ ਮੈਨੂੰ ਪੈਦਾ ਕਰਨ ਵਾਲਾ ਹੈ, ਮੈਂ ਕਿੱਥੋਂ ਉਤਪੰਨ ਹੋਇਆ ਹਾਂ। ਇਹ ਵਿਚਾਰ ਮਨ ਦੇ ਵਿੱਚ ਬ੍ਰਹਮਾ ਜੀ ਦੇ ਚੱਲ ਪਈ।
ਜੋ ਪਈ ਕਰੀ ਦ੍ਰਿਸ਼ਟ ਸਾ ਦੇਖੀ ਦਿਸ਼ਚਾਰਾ,
ਮਨ ਦੇ ਸੋਚ ਕੇ ਅੱਖਾਂ ਖੋਲੀਆਂ ਤੇ ਚਾਰੇ ਪਾਸੇ ਨਿਗਾਹ ਮਾਰ ਕੇ ਵੇਖਣ ਲੱਗੇ ਵੀ ਕੌਣ ਹੈ ਦੂਜਾ ਮੇਰੇ ਤੋਂ ਇਲਾਵਾ, ਜਿਹਨੇ ਮੈਨੂੰ ਸਿਰਜਿਆ, ਮੈਨੂੰ ਬਣਾਇਆ, ਮੈਂ ਕਿੱਥੋਂ ਉਤਪੰਨ ਹੋਇਆ। ਇਹ ਜਾਣਨ ਵਾਸਤੇ ਬ੍ਰਹਮਾ ਜੀ ਨੇ ਆਪਣੇ ਨੇਤਰ ਖੋਲੇ ਤੇ ਚਾਰੇ ਪਾਸੇ ਵੇਖਿਆ।
ਜੈ ਤੈ ਜਲ ਅਪਰੇ ਅਪਾਰਾ,
ਵੇਖਿਆ ਤੇ ਚਾਰੇ ਪਾਸੇ ਜਲ ਹੀ ਜਲ ਹੈ, ਜਲ ਹੀ ਜਲ ਹੈ, ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ।
ਕਹਿ ਮੈਂ ਹੋ ਕਹਿ ਜਲ ਹੈ ਦੂਜੋ,
ਕਹਿੰਦੇ ਇੱਕ ਮੈਂ ਹਾਂ ਦੂਜਾ ਜਲ ਹੈ, ਤੀਜੀ ਤਾਂ ਸ਼ੈ ਹੀ ਕੋਈ ਨੀ ਕੋਈ, ਇੱਕ ਮੈਂ ਹਾਂ ਦੂਸਰਾ ਜਲ ਹੈ।
ਔਰ ਨਕੇ ਤਲ ਦੀਸਤ ਤੀਜੋ,
ਤੀਜੀ ਕੋਈ ਜਗ੍ਹਾ, ਤੀਜਾ ਕੋਈ ਹੋਰ ਪਦਾਰਥ ਇੱਥੇ ਨਜ਼ਰ ਨਹੀਂ ਪਿਆ ਆਉਂਦਾ।
ਉਪਜਿਓ ਗਰਭ ਨਾਮੋ ਬਿਨਿਆਨਾ,
ਮਨ ਚ ਹੰਕਾਰ ਪੈਦਾ ਹੋ ਗਿਆ ਕਿ ਮੇਰੇ ਤੋਂ ਬਿਨਾਂ ਕੋਈ ਹੋਰ ਹੈ ਹੀ ਨਹੀਂ, ਬਸ ਮੈਂ ਹੀ ਮੈਂ ਹਾਂ। ਇਹ ਹੰਕਾਰ ਬ੍ਰਹਮਾ ਜੀ ਦੇ ਹਿਰਦੇ ਚ ਉਤਪੰਨ ਹੋ ਗਿਆ, ਮੈਂ ਹੀ ਮੈਂ ਹਾਂ, ਮੇਰੇ ਤੋਂ ਇਲਾਵਾ ਤਾਂ ਕੁਝ ਹੋਰ ਹੈ ਹੀ ਨਹੀਂ, ਇਹ ਪਾਣੀ ਆ ਜਾਂ ਮੈਂ ਹਾਂ, ਤੀਜੀ ਤਾਂ ਕੋਈ ਸ਼ੈ ਹੀ ਕੋਈ ਨਹੀਂ। ਇਹ ਹੰਕਾਰ ਜਿਸ ਵੇਲੇ ਬ੍ਰਹਮਾ ਜੀ ਦੇ ਹਿਰਦੇ ਵਿੱਚ ਹੋਇਆ ਤਾਂ ਉਧਰੋਂ ਨਿਰੰਕਾਰ ਦੇ ਘਰ ਚੋਂ ਆਵਾਜ਼ ਆਈ, ਬ੍ਰਹਮਾ ਜੀ ਤੂੰ ਇਸ ਕਮਲ ਦੀ ਨਾਲੀ ਤੋਂ, ਇਸ ਕਮਲ ਦੇ ਫੁੱਲ ਤੋਂ ਪੈਦਾ ਹੋਇਆ। ਵੇਖ ਕੇ ਬ੍ਰਹਮਾ ਜੀ ਚਕਰਤ ਹੋਏ, ਛੋਟਾ ਜਿਹਾ ਫੁੱਲ, ਮੈਂ ਏਡਾ ਵੱਡਾ, ਮੇਰਾ ਏਡਾ ਵੱਡਾ ਆਕਾਰ ਇਸ ਛੋਟੇ ਜਿਹੇ ਫੁੱਲ ਚੋਂ ਕਿਵੇਂ ਹੋ ਸਕਦਾ? ਸੰਸਾਗ੍ਰਸਤ ਨੇ ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦੀ ਪਾਵਨ ਬਾਣੀ ਦੀ ਕਥਾ ਕਥਨ ਕਰਦਿਆਂ, ਗੁਰੂ ਪਾਤਸ਼ਾਹ ਦੇ ਇਤਿਹਾਸ ਦੀ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ।